ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਬੜੇ ਪਿਆਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਇਸ ਪੌੜੀ ਦਾ ਅੱਧਾ ਹਿੱਸਾ ਕੱਲ ਆਪਾਂ ਵਿਚਾਰਿਆ ਸੀ, ਅੱਜ ਦਾ ਜੋ ਬਾਕੀ ਹਿੱਸਾ ਵਿਸ਼ਾ ਹੈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅਕਾਲ ਪੁਰਖ ਵਾਹਿਗੁਰੂ ਨੇ ਇਹ ਜੋ ਦੇਹ ਸਰੀਰ ਬਣਾਇਆ ਹੈ, ਇਹਦੇ ਅੰਦਰ ਬਹੁਤ ਕੁਝ ਉਸਨੇ ਪਾਇਆ ਹੈ, ਫਿੱਟ ਕੀਤਾ ਹੈ। ਇਹਦੇ ਵਿੱਚ ਬੜਾ ਕੁਝ ਐਸਾ ਹੈ ਜਿਹਨੂੰ ਅਸੀਂ ਬਾਹਰੋਂ ਲੱਭ ਰਹੇ ਹਾਂ। ਗੁਰੂ ਸਾਹਿਬ ਨੇ ਬੜੀ ਵੱਡੀ ਪ੍ਰਾਪਤੀ ਕਹੀ ਹੈ ਮਨੁੱਖਾ ਸਰੀਰ ਨੂੰ। ਸਰੀਰ ਤੇ ਸਾਰੀਆਂ ਜੂਨਾਂ ਕੋਲ ਹਨ, ਕੁਝ ਧਰਤੀ ਵਿੱਚ, ਕੁਝ ਆਕਾਸ਼ ਵਿੱਚ ਉੱਡਣ ਵਾਲੇ ਪਰਿੰਦੇ, ਪਾਣੀ ਵਿੱਚ ਰਹਿਣ ਵਾਲੇ ਸਰੀਰ ਧਾਰੀ, ਜਾਂ ਇਸ ਬ੍ਰਹਿਮੰਡ ਵਿੱਚ ਉਹ ਵੀ ਜੂਨਾਂ ਦੱਸੀ ਦੀਆਂ ਹਨ ਜਿਹੜੀਆਂ ਸਰੀਰ ਤੋਂ ਬਿਨਾਂ ਹਨ। ਪਰ ਇਹ ਇੱਕ ਮਨੁੱਖਾ ਦੇ ਬੜੀ ਕੀਮਤੀ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਪੌੜੀ ਦਾ ਅਖੀਰਲਾ ਡੰਡਾ। ਜਿਵੇਂ ਕੋਈ ਵਿਅਕਤੀ ਕਿਸੇ ਛੱਤ ਤੇ ਚੜ੍ਹਦਾ ਹੋਵੇ ਤਾਂ ਉਹ ਇੱਕ ਇੱਕ ਪੌੜੀ ਕਰਕੇ ਸਿਰੇ ਤੇ ਚਲਾ ਜਾਏ, ਸਿਰੇ ਵਾਲੀ ਪੌੜੀ ਤੇ ਜਾ ਕੇ ਅਣਗਹਿਲੀ ਕਰਦਾ ਹੈ, ਬਿਲਕੁਲ ਨੇੜੇ ਪਹੁੰਚ ਕੇ ਜਿੱਥੇ ਛੱਤ ਨੂੰ ਹੱਥ ਪੈ ਜਾਂਦਾ ਹੈ, ਬਨੇਰੇ ਨੂੰ ਹੱਥ ਪਾ ਲਈਦਾ, ਉੱਥੇ ਜੇ ਇਹਨੇ ਅਣਗਹਿਲੀ ਕਰ ਦਿੱਤੀ, ਬੇਹੋਸ਼ ਹੋ ਗਿਆ, ਇਹਦਾ ਪੈਰ ਤਿਲਕ ਗਿਆ ਤੇ ਹਜ਼ੂਰ ਕਹਿੰਦੇ ਸਾਰੀ ਮਿਹਨਤ ਚਲੀ ਗਈ ਤੇ ਚੋਟ ਵੀ ਜ਼ਿਆਦਾ ਲੱਗਦੀ ਹੈ, ਆਦਮੀ ਡਿੱਗੇ, ਕੋਈ ਉਚਾਈ ਤੋਂ ਡਿੱਗੇ ਤਾਂ ਚੋਟ ਵੀ ਜ਼ਿਆਦਾ ਲੱਗਦੀ ਹੈ, ਜੇ ਨੀਵੇਂ ਥਾਂ ਤੋਂ ਡਿੱਗੇ ਤੇ ਚੋਟ ਤੋਂ ਬਚ ਜਾਂਦਾ ਹੈ। ਹੋਰ ਜੂਨਾਂ ਵਿੱਚ ਬੰਦਾ, ਜਿੰਨੇ ਵੀ ਸਰੀਰ ਨੇ, ਪਸ਼ੂ ਹਨ, ਪਸ਼ੀ ਪੰਛੀ ਹਨ, ਉਹਨਾਂ ਵਿੱਚ ਡਿੱਗਣ ਉੱਠਣ ਦਾ ਕੋਈ ਸਵਾਲ ਹੀ ਨਹੀਂ ਹੈ। ਇੱਕੋ ਇੱਕ ਮਨੁੱਖ ਹੈ ਜਿਹੜਾ ਉੱਚਾ ਵੀ ਜਾ ਸਕਦਾ ਹੈ ਤੇ ਨੀਵਾਂ ਵੀ, ਇਹ ਦੇਵਤਾ ਵੀ ਬਣ ਸਕਦਾ ਹੈ ਤੇ ਦੈਂਤ ਵੀ, ਇਹ ਸ਼ੈਤਾਨ ਵੀ ਬਣ ਸਕਦਾ ਹੈ ਤੇ ਸੰਤ ਵੀ ਬਣ ਸਕਦਾ ਹੈ। ਦੋਵੇਂ ਗੱਲਾਂ ਇਹਦੇ ਵਿੱਚ ਹੀ ਮੌਜੂਦ ਨੇ ਸਿਰਫ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਇਸ ਪੌੜੀ ਤੇ ਜੋ ਨਰ ਛੁਟਕੈ, ਜਿਹੜਾ ਇਸ ਡੰਡੇ ਤੋਂ ਤਿਲਕ ਗਿਆ ਜਦੋਂ ਸਰੀਰ ਹੁਣ ਮਿਲਿਆ, ਕਿਹੜਾ ਇਸ ਸਰੀਰ ਤੋਂ ਦੂਰ ਚਲਾ ਗਿਆ, ਜਿਹਨੇ ਇਸ ਸਰੀਰ ਦੇ ਵਿੱਚੋਂ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਮਤ ਵਿੱਚੋਂ ਇਹ ਰਤਨ ਨਹੀਂ ਲੱਭੇ ਜਿਹੜੇ ਅੱਜ ਕਹੇ ਨੇ। ਬੜਾ ਕੁਝ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦਾ ਪਿਆ ਹੋਇਆ ਹੈ ਜਿਹਦੇ ਕੋਲ ਅਸੀਂ ਬਿਲਕੁਲ ਬੇਹੋਸ਼ ਸੁੱਤੇ ਹੋਏ ਸਾਰੀ ਉਮਰ ਗੁਜ਼ਾਰ ਦਿੰਦੇ ਹਾਂ। ਸਾਡੇ ਜੀਵਨ ਦੀ ਹਾਲਾਤ ਇਹ ਹੈ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ, ਉਦਾਹਰਨ ਦਿੰਦੇ ਹਨ। ਗੁਰੂ ਸਾਹਿਬ ਨੇ ਅੱਜ ਕਿਹਾ ਕਿ ਮਤ ਦੇ ਅੰਦਰ ਤਿੰਨ ਚੀਜ਼ਾਂ ਨੇ, ਰਤਨ, ਜਵਾਹਰ ਤੇ ਮਾਣਕ। ਪਰ ਤੈਨੂੰ ਪਤਾ ਹੀ ਨਹੀਂ ਮੇਰੇ ਕੋਲ ਕੀ ਹੈ। ਰਵਿਦਾਸ ਜੀ ਨੇ ਬੜੀ ਸੁੰਦਰ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਬਾਦਸ਼ਾਹ ਸੀ, ਬੜਾ ਵੱਡਾ ਉਹਦਾ ਦੇਸ਼, ਬੜਾ ਵੱਡਾ ਉਹਦਾ ਰਾਜ, ਦਰਬਾਰ ਲੱਗਦਾ ਸੀ ਹਰ ਰੋਜ਼, ਛੋਟੇ ਛੋਟੇ ਬਾਦਸ਼ਾਹ ਉਹਦੀ ਹਜ਼ੂਰੀ ਵਿੱਚ ਬਹਿੰਦੇ ਸਨ। ਇੱਕ ਦਿਨ ਬਹਿ ਗਿਆ, ਸਿੰਘਾਸਨ ਤੇ ਬੈਠਾ ਸੀ, ਸਾਰਾ ਦੇਸ਼ ਉਹਦੇ ਹੁਕਮ ਦੀ ਉਡੀਕ ਕਰ ਰਿਹਾ ਸੀ ਵੀ ਕੀ ਕਵੇ ਤੇ ਅਸੀਂ ਮੰਨ ਲਈਏ, ਪਰ ਕਿਤੇ ਬੈਠੇ ਬੈਠੇ ਨੂੰ ਨੀਂਦ ਆ ਗਈ, ਸੌ ਗਿਆ। ਜਦੋਂ ਉਹ ਸਿੰਘਾਸਨ ਦੇ ਉੱਤੇ ਬੈਠਾ ਹੋਇਆ ਸੌ ਗਿਆ, ਪਿੱਛੇ ਆਸਰਾ ਲੈ ਲਿਆ, ਸਰੀਰ ਨੂੰ ਆਰਾਮ ਮਿਲਿਆ ਤੇ ਨੀਂਦ ਆ ਗਈ। ਨੀਂਦ ਦੇ ਅੰਦਰ ਸੁਪਨੇ ਵਿੱਚ ਚਲਾ ਗਿਆ। ਸੁਪਨਾ ਆਇਆ ਇੱਕ ਅਜੀਬ, ਉਹ ਸੁਪਨਾ ਕਿਹੜਾ ਸੀ? ਕਹਿੰਦੇ ਜਿੱਥੇ ਉਹਦੀ ਬੜੀ ਸੋਹਣੀ ਪੁਸ਼ਾਕ ਉਹਨੂੰ ਪ੍ਰਤੀਤ ਹੋਇਆ, ਮੈਂ ਪਾਟੇ ਕੱਪੜੇ ਪਾਏ ਨੇ, ਹੱਥ ਵਿੱਚ ਭਿਖਾਰੀਆਂ ਵਾਲਾ ਭਾਂਡਾ ਫੜਿਆ ਹੈ, ਤੇ ਜਿਹੜੇ ਬੰਦੇ ਅੱਗੇ ਉਹਦੇ ਦਰਬਾਰੀ ਬੈਠੇ ਸਨ ਉਹਨਾਂ ਦੇ ਦਰਵਾਜ਼ਿਆਂ ਤੇ ਜਾ ਕੇ ਦਰਵਾਜ਼ੇ ਖੜਕਾਉਂਦਾ ਤੇ ਕਹਿੰਦਾ ਭੀਖ ਦੇ ਦਿਓ, ਖਾਣ ਵਾਸਤੇ ਰੋਟੀ ਮੰਗ ਰਿਹਾ ਉਹਨਾਂ ਤੋਂ ਜਿਹੜੇ ਉਹਦੇ ਥੱਲੇ ਸਨ। ਸੁਪਨੇ ਵਿੱਚ ਭੀਖ ਮੰਗਦਾ ਰਿਹਾ, ਹੈ ਸੀ ਸਿੰਘਾਸਣ ਤੇ, ਰਾਜ ਕੋਲ ਸੀ, ਪਰ ਸੁਪਨੇ ਵਿੱਚ ਨੀਂਦ ਵਿੱਚ ਜਾਣ ਕਰਕੇ ਭਿਖਾਰੀ ਬਣ ਗਿਆ। ਰਵਿਦਾਸ ਜੀ ਕਹਿੰਦੇ ਨੇ ਕਿ ਆ ਜਿਹੜਾ ਮਨੁੱਖਾ ਸਰੀਰ ਮਿਲਿਆ ਹੈ ਤੇ ਬਾਦਸ਼ਾਹੀ ਦਾ ਸਿੰਘਾਸਨ, ਪਰ ਇਸ ਸਿੰਘਾਸਨ ਤੇ ਬਹਿ ਕੇ ਬੰਦਾ ਸੌਂ ਗਿਆ, ਉਹ ਨੀਂਦ ਕਿਹੜੀ ਉਹ ਵੀ ਦੱਸੀ ਹੈ। ਆ ਨੀਂਦ ਨਹੀਂ ਜਿਹੜੀ ਅਸੀਂ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸੌਂਦੇ ਹਾਂ, ਇਸ ਨੀਂਦ ਦੀ ਗੱਲ ਨਹੀਂ ਹੈ। ਕਹਿੰਦੇ ਇਸ ਆਦਮੀ ਨੂੰ ਸਰੀਰ ਰੂਪੀ ਸਿੰਘਾਸਣ ਦੇ ਉੱਤੇ ਬਹਿ ਕੇ ਨੀਂਦ ਆ ਗਈ, ਉਹ ਨੀਂਦ ਕਿਹੜੀ ਹੈ? ਹਜ਼ੂਰ ਨੇ ਬਚਨ ਕੀਤਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਇਹ ਹੈ ਨੀਂਦ। ਇਸ ਤਰ੍ਹਾਂ ਬੰਦਾ ਸੌ ਗਿਆ ਅੱਖਾਂ ਨਾਲ ਵਿਕਾਰੀ ਦ੍ਰਿਸ਼ਟੀ ਦੁਆਰਾ ਸੰਸਾਰ ਨੂੰ ਵੇਖਣਾ। ਸਰਵਣ ਸੋਏ ਸੁਣ ਨਿੰਦ ਵਿਚਾਰ, ਕੰਨ ਸੌ ਗਏ ਜਦੋਂ ਦੂਸਰਿਆਂ ਦੀ ਬਦਖੋਈ ਸੁਣੀ, ਜਦੋਂ ਦੂਸਰਿਆਂ ਦੀ ਨਿੰਦਿਆ ਸੁਣੀ ਉਦੋਂ ਕੰਨ ਸੌ ਗਏ। ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਤੇ ਜ਼ੁਬਾਨ ਜਿਹੜੀ ਸੀ ਦਿਨ ਰਾਤ ਸਵਾਦਿਸ਼ਟ ਖਾਣਿਆਂ ਦੇ ਰਸ ਵਿੱਚ ਸੌ ਗਈ। ਜੇਵਾ ਰਸਨਾ ਸੋਈ ਸੁਣ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਮਨ ਮਾਇਆ ਜੋੜਦਾ ਰਹਿੰਦਾ ਅੰਦਰ, ਕਿਵੇਂ ਵਧੇ, ਕਿਵੇਂ ਜ਼ਿਆਦਾ ਹੋ ਜਾਏ, ਕਿਵੇਂ ਮੈਂ ਦੁਨੀਆਂ ਦਾ ਅਮੀਰ ਆਦਮੀ ਬਣ ਜਾਵਾਂ, ਇਹ ਉਹਦੇ ਵਿੱਚ ਸੌ ਗਿਆ ਮਨ। ਚਾਰੇ ਚੀਜ਼ਾਂ ਸੌ ਗਈਆਂ, ਜਦੋਂ ਇਹ ਚਾਰੇ ਸੁੱਤੀਆਂ ਤੇ ਸਮਝ ਲਓ ਨੀਂਦ ਆ ਗਈ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਜੇ ਕੋਈ ਬੰਦਾ ਇਸ ਜੀਵਨ ਵਿੱਚ ਇਹਨਾਂ ਚੀਜ਼ਾਂ ਨੂੰ ਸੌਣ ਨਾ ਦੇ, ਅੱਖਾਂ ਨੂੰ, ਕੰਨਾਂ ਨੂੰ, ਜ਼ੁਬਾਨ ਨੂੰ, ਚਮੜੀ ਨੂੰ, ਇਹ ਵੀ ਇਹਦੇ ਵਿੱਚ ਆਉਂਦੀ ਸੌਣ ਵਾਲੀ, ਤਾਂ ਮਨ ਜਿਹੜਾ ਉਹ ਸਾਰਿਆਂ ਦਾ ਇਕੱਠ ਹੈ, ਇਹਨਾਂ ਨੂੰ ਜੇ ਕੋਈ ਸੌਣ ਨਹੀਂ ਦਿੰਦਾ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਆਪਣੀ ਉਹ ਲਹਿ, ਇੱਥੇ ਧਿਆਨ ਦੇਣਾ। ਇਹਦਾ ਮਤਲਬ ਹੈ ਕਿ ਅੰਦਰ ਕੋਈ ਵਸਤੂ ਹੈ ਸਾਡੇ, ਤੇ ਗੁਰੂ ਸਾਹਿਬ ਨੇ ਸਾਬਤ ਸ਼ਬਦ ਕਿਹਾ ਹੈ, ਸਾਬਤ ਨਹੀਂ ਰਹੀ ਉਹ ਵਸਤੂ ਹੈ ਅੰਮ੍ਰਿਤ, ਉਹਨੂੰ ਕਿਹਾ ਗਿਆ। ਆ ਜਿਹੜਾ ਅੰਮ੍ਰਿਤ ਅਸੀਂ ਬਾਹਰੋਂ ਛਕਣਾ, ਅੰਦਰ ਹੈ, ਪਹਿਲਾਂ ਮੌਜੂਦ ਹੈ, ਉਹਨੂੰ ਕਿਹਾ ਵੀ ਸਾਬਤ ਵਸਤ, ਉਹਨੂੰ ਇਹ ਪੰਜ ਵਿਕਾਰ ਵਿੱਚੋਂ ਵੱਢ ਵੱਢ ਕੇ ਛੋਟਾ ਕਰੀ ਜਾ ਰਹੇ ਨੇ, ਖਾਏ ਜਾ ਰਹੇ ਨੇ। ਹੈ ਸਾਡੀ ਖੁਰਾਕ ਸੀ, ਖਾ ਗਏ ਵਿਕਾਰ। ਜਿਸ ਬੰਦੇ ਨੂੰ ਇਹ ਅੰਮ੍ਰਿਤ ਦੀ ਬੂੰਦ ਮਿਲ ਗਈ ਨਾ, ਨਾਮ ਦੁਆਰਾ ਮਿਲੇਗੀ, ਉਹਦੇ ਬਾਰੇ ਅੱਜ ਤੁਸੀਂ ਬਾਹਰ ਹੁਕਮਨਾਮਾ ਪੜ੍ਹਿਆ, ਗੁਰੂ ਰਾਮਦਾਸ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਇਹ ਇੱਕ ਚੀਜ਼ ਹੈ ਜਿਹੜੀ ਜੀਵਨ ਦਾ ਸਮੱਸਿਆ ਹੱਲ ਕਰ ਸਕਦੀ, ਅੰਮ੍ਰਿਤ ਦੀ ਬੂੰਦ ਅੰਦਰ ਹੈ। ਬਾਹਰੋਂ ਪਾਉਣ ਤੋਂ ਬਿਨਾਂ ਨਹੀਂ ਮਿਲੇਗੀ। ਇਹ ਵੀ ਭੁੱਲ ਜਾਣਾ, ਜਿੰਨਾ ਚਿਰ ਗੁਰੂ ਬਾਹਰੋਂ ਵਿੱਚ ਨਹੀਂ ਪਾਉਂਦਾ ਸ਼ਬਦ, ਗੁਰੂ ਅੰਮ੍ਰਿਤ ਨਹੀਂ ਦਿੰਦਾ ਪੰਜਾਂ ਦੇ ਰੂਪ ਵਿੱਚ, ਅੰਦਰੋਂ ਨਹੀਂ ਨਿਕਲੇਗੀ। ਤਾਂ ਇਹਨੂੰ ਅਸੀਂ ਪ੍ਰਯੋਜਨ ਹੈ ਕਿ ਇਸ ਅੰਮ੍ਰਿਤ ਨੂੰ ਪਾ ਲੈਣਾ। ਇਹਦੇ ਤੋਂ ਪਹਿਲਾਂ ਜੋ ਜੋ ਵੀ ਮਿਲੇਗਾ ਸਭ ਕੁਝ ਪੁਰਾਣਾ ਹੋ ਜਾਏਗਾ, ਜੇ ਅੰਮ੍ਰਿਤ ਤੱਕ ਨਹੀਂ ਨਾ ਗਏ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹੈ ਅੰਮ੍ਰਿਤ ਦਾ ਸੋਮਾ ਜੀਵਨ ਦੇ ਅੰਦਰ ਹੀ ਹੈ, ਸਰੀਰ ਦੇ ਵਿੱਚ ਅੰਤਰ ਖੂੰਟਾ ਅੰਮ੍ਰਿਤ ਭਰਿਆ, ਜਾਂ ਸਭ ਕਿਛ ਘਰ ਮੈਂ ਬਾਹਰ ਨਾ ਹੀ ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਸੁਹੇਲੇ ਦਾ ਮਤਲਬ ਸੌਖਾ। ਇਸ ਅੰਮ੍ਰਿਤ ਤੋਂ ਪਹਿਲਾਂ ਪਹਿਲਾਂ ਸਾਨੂੰ ਜੋ ਵੀ ਅਜੇ ਨਹੀਂ ਮਿਲਿਆ ਉਹਦੇ ਵਾਸਤੇ ਅਸੀਂ ਭੱਜ ਰਹੇ ਹਾਂ। ਇਹਦੇ ਤੋਂ ਪਹਿਲਾਂ ਸਾਨੂੰ ਜੋ ਜੋ ਵੀ ਮਿਲਿਆ ਉਹ ਸਾਨੂੰ ਤ੍ਰਿਪਤੀ ਨਹੀਂ ਦਏਗਾ। ਤੇ ਗੁਰੂ ਸਾਹਿਬ ਨੇ ਉਦਾਹਰਨਾਂ ਦੇ ਦਿੱਤੀਆਂ ਉਹਨਾਂ ਲੋਕਾਂ ਦੀਆਂ ਬਾਣੀ ਦੇ ਅੰਦਰ ਜਿਨ੍ਹਾਂ ਨੂੰ ਇਹ ਸਾਰਾ ਕੁਝ ਮਿਲ ਗਿਆ ਸੀ। ਚਲੋ ਸਾਨੂੰ ਤਾਂ ਮਿਲੇ ਨਹੀਂ ਹੈ ਨਾ, ਉਹਨਾਂ ਧੰਨ ਨਹੀਂ ਮਿਲਿਆ। 1 ਕਰੋੜ ਬੰਦੇ ਵਿੱਚੋਂ 1 ਬੰਦੇ ਨੂੰ ਪੂਰੀ ਫੈਸਿਲਿਟੀ ਮਿਲਦੀ, ਪੂਰਾ ਧਨ ਮਿਲਦਾ ਹੈ ਸੰਸਾਰ, ਜਿਹਨੂੰ ਚਾਹੀਦਾ ਵੀ ਉਹ ਕਵੇ ਵੀ ਹੁਣ ਮੈਨੂੰ ਹੋਰ ਨਹੀਂ ਚਾਹੀਦਾ। ਬਾਕੀ ਤੇ ਆਪਾਂ ਧਨ ਦੇ ਤੌਰ ਤੇ ਵੀ ਅਜੇ ਅਧੂਰੇ ਹਾਂ ਨਾ, ਪੂਰਾ ਨਹੀਂ ਮਿਲਦਾ। ਤਾਂ ਉਹ ਰਾਹ ਵਿੱਚ ਹੀ ਭਟਕਦਾ ਰਹਿੰਦਾ ਆਦਮੀ ਉਹਨੂੰ ਪਾਉਣ ਵਾਸਤੇ। ਤੇ ਗੁਰੂ ਸਾਹਿਬ ਨੇ ਸਾਨੂੰ ਭੱਜਣ ਵਾਲਿਆਂ ਦੀ ਸਹੂਲਤ ਵਾਸਤੇ ਉਹਨਾਂ ਲੋਕਾਂ ਦੇ ਨਾਮ ਲਿਖ ਦਿੱਤੇ ਗੁਰਬਾਣੀ ਵਿੱਚ ਜਿਨ੍ਹਾਂ ਨੂੰ ਸੰਸਾਰ ਦੀ ਹਰ ਇੱਕ ਚੀਜ਼ ਮਿਲ ਗਈ ਸੀ। ਫਿਰ ਕਿਹਾ ਵੀ ਇਹਨਾਂ ਵੱਲ ਚੰਗੀ ਤਰ੍ਹਾਂ ਦੇਖ ਲੈ, ਜੇ ਤੇ ਜਿਨ੍ਹਾਂ ਨੂੰ ਇਹ ਜਿਹੜੀ ਸਾਰਾ ਦੇਸ਼ ਵੀ ਸੋਨੇ ਦਾ ਬਣ ਗਿਆ, ਜਦੋਂ ਰਾਵਣ ਸੈਰ ਕਰਨ ਨਿਕਲਦਾ ਹੈ ਤੇ ਮਿੱਟੀ ਦੀ ਸੜਕ ਨਹੀਂ, ਕਿੰਨਾ ਵੱਡਾ ਅਮੀਰ ਆਦਮੀ ਹੋਵੇਗਾ। ਜਦੋਂ ਬਾਹਰ ਨਿਕਲਦਾ ਹੈ ਤੇ ਤੁਰਦਾ ਹੈ, ਰੱਥ ਵੀ ਸੋਨੇ ਦਾ, ਘੋੜਿਆਂ ਦੇ ਉੱਤੇ ਵੀ ਸੋਨਾ ਮੜਿਆ ਹੋਇਆ ਹੈ। ਇੱਥੇ ਬਸ ਨਹੀਂ, ਜਿਹੜੀ ਸੜਕ ਤੇ ਤੁਰਦਾ ਉਹ ਵੀ ਸੋਨੇ ਦੀ, ਕੰਧਾਂ ਵੀ ਸੋਨੇ ਦੀਆਂ, ਮਹਿਲ ਵੀ ਸੋਨੇ ਦਾ, ਭੋਜਨ ਛਕਣ ਵਾਲੇ ਭਾਂਡੇ ਵੀ ਸੋਨੇ ਦੇ। ਬੜਾ ਅਮੀਰ ਆਦਮੀ ਹੋਵੇਗਾ। ਆਪਣੇ ਕੋਲ ਤੇ ਅਜੇ ਉਸ ਹਿਸਾਬ ਦੇ ਨਾਲ ਹੈ ਵੀ ਕੁਝ ਨਹੀਂ ਹੈ, ਥੋੜਾ ਜਿਹਾ ਹੈ। ਤਾਂ ਉਹ ਚੁਣ ਲਿਆ, ਗੁਰੂ ਸਾਹਿਬ ਨੇ ਉਹਦੀ ਗੱਲ ਕੀਤੀ, ਕਹਿਣ ਲੱਗੇ ਇਹਨੇ ਵੇਖ ਇੰਨਾ ਕੁਝ ਪ੍ਰਾਪਤ ਕਰ ਲਿਆ ਹੈ, ਤੈਨੂੰ ਮੈਂ ਤਾਂ ਉਹਦੀ ਉਦਾਹਰਨ ਦੇ ਰਿਹਾ ਵੀ ਹੁਣ ਵੇਖ ਲਈ, ਜੇ ਤੇ ਉਹ ਰੱਜ ਗਿਆ ਇੰਨਾ ਕੁਝ ਪਾ ਕੇ ਤੇ ਫਿਰ ਤੇ ਤੂੰ ਵੀ ਦੌੜ ਭੱਜ ਕਰ ਲੈ, ਤੇ ਜੇ ਅਖੀਰ ਨੂੰ ਉਹਦੇ ਵੀ ਗਲ ਵਿੱਚ ਉਹੀ ਫਾਂਸੀ ਪਏਗੀ ਜਿਹੜੀ ਇੱਕ ਭੁੱਖੇ ਬੰਦੇ ਦੇ ਗਲ ਵਿੱਚ ਪਈ, ਫਿਰ ਮੈਨੂੰ ਇਹ ਦੱਸ ਵੀ ਇੰਨਾ ਸਮਾਂ ਗਵਾਉਣ ਦਾ ਲਾਭ ਕੀ ਹੈ। ਜਿਹੜੀ ਫਾਈ ਇੱਕ ਭੁੱਖੇ ਆਦਮੀ ਦੇ ਗਲ ਵਿੱਚ ਪਈ ਉਹੀ ਰਜੇ ਦੇ ਗਲ ਵਿੱਚ ਪੈ ਗਈ। ਸਵਾਲ ਤੇ ਫਾਈ ਵੱਢਣ ਦਾ ਹੈ ਨਾ, ਜਿਹੜਾ ਦੁੱਖ ਇੱਕ ਗਰੀਬ ਨੂੰ ਲੱਗਾ ਉਹ ਅਮੀਰ ਨੂੰ ਲੱਗ ਗਿਆ, ਸਗੋਂ ਉਹਦੇ ਤੋਂ ਭਿਆਨਕ ਲੱਗ ਗਿਆ ਵੱਡਾ। ਪਹਿਲਾਂ ਤਾਂ ਇਹ ਸੀ ਨਾ, ਚਲੋ ਮਾਇਆ ਹੁੰਦੀ ਤਾਂ ਦੁੱਖ ਹਟਾ ਲੈਂਦੇ ਕੁਝ ਨਾ ਕੁਝ, ਤੇ ਬੰਦਾ ਆਸ ਵਿੱਚ ਤਾਂ ਜਿਉਂਦਾ ਹੈ ਨਾ, ਕਿਸੇ ਤੋਂ ਮੰਗਦਾ ਹੈ ਵੀ ਇਸ ਦੁੱਖ ਨੂੰ ਘਟਾ ਲਈਏ ਮਾਇਆ ਨਾਲ। ਪਰ ਹੁਣ ਜਿਹਨੂੰ ਮਿਲ ਗਈ ਉਹਨੇ ਲਾ ਕੇ ਵੀ ਦੇਖ ਲਈ, ਉਹ ਫਿਰ ਨਹੀਂ ਹਟਿਆ, ਉਹ ਹੋਰ ਦੁਖੀ ਹੋ ਗਿਆ, ਵੱਡਾ ਦੁਖੀ, ਮਹਾਨ ਦੁਖੀ। ਤਾਂ ਉਹਨੂੰ ਵੇਖ ਕੇ ਇਹ ਸਮਝ ਲੈਣਾ ਚਾਹੀਦਾ ਕਿ ਜੇ ਇਹਦਾ ਜੀਵਨ ਦੀ ਸਮੱਸਿਆ ਨਹੀਂ ਹਟੀ ਇੰਨਾ ਪਾ ਕੇ, ਤਾਂ ਮੈਨੂੰ ਸੰਸਾਰ ਦੇ ਵਿੱਚ ਭੱਜਣਾ ਉਹਨਾਂ ਕੋ ਚਾਹੀਦਾ ਜਿੰਨਾ ਸਰੀਰ ਦਾ ਨਿਰਵਾਹ ਹੋ ਜਾਏ, ਜਾਂ ਮੈਂ ਜੇ ਪਦਾਰਥ ਵਾਸਤੇ ਵੀ ਕੰਮ ਕਰ ਰਿਹਾ ਤੇ ਇਕੱਲੇ ਆਪਣੇ ਵਾਸਤੇ ਨਾ ਕਰਾਂ, ਮੈਂ ਸਾਰੇ ਸਮਾਜ ਲਈ ਕਰਾਂ। ਇਹ ਇੱਕ ਸੇਵਾ ਹੈ ਧਿਆਨ ਰੱਖਣ, ਜੇ ਪਦਾਰਥ ਲਈ ਵੀ ਕੰਮ ਕਰਨਾ ਨਾ, ਮਾੜਾ ਨਹੀਂ ਕੰਮ। ਜਿਨ੍ਹਾਂ ਕੋਲ ਪੂੰਜੀ ਜ਼ਿਆਦੇ ਹੈ, ਜਿਨ੍ਹਾਂ ਕੋਲ ਧਨ ਜ਼ਿਆਦੇ ਹੈ, ਭਾਗਸ਼ਾਲੀ ਆਦਮੀ ਨੇ, ਸੱਚਾਈ ਹੈ, ਪਰ ਉਹਨਾਂ ਨੂੰ ਜੁਗਤ ਆ ਜਾਏ ਗੁਰੂ ਕੋਲੋਂ ਸਿੱਖ। ਜੇ ਉਹ ਲੋਕ ਇਹ ਦਰਦ ਲੈ ਕੇ ਅੰਦਰ ਤੁਰਨ ਕਿ ਆਹ ਜਿਹੜੇ ਰੁਲਦੇ ਲੋਕ ਨੇ ਇਹਨਾਂ ਨੂੰ ਉੱਚੇ ਚੁੱਕਣਾ, ਸਾਰੇ ਦੇਸ਼ ਨੂੰ ਚੁੱਕਣਾ, ਸਾਰੇ ਸੰਸਾਰ ਨੂੰ ਚੁੱਕਣਾ, ਫਿਰ ਉਹਨਾਂ ਦੀ ਮਾਇਆ ਭਗਤੀ ਬਣ ਜਾਏਗੀ, ਫਿਰ ਉਹਨਾਂ ਦਾ ਧਨ ਕੰਮ ਵੀ ਆ ਸਕਦਾ। ਪਰ ਉਹ ਤਾਂ ਜਦੋਂ ਆਪਣੇ ਦੇਸ਼ ਦੇ ਬੈਂਕ ਭਰੇਗਾ ਫਿਰ ਪਤਾ ਕੀਤਾ ਬਾਹਰ ਕੋਈ ਹੈ ਬੈਂਕ ਜਿਹੜਾ ਖਾਲੀ ਉਹ ਵੀ ਭਰ ਦਈਏ, ਫਿਰ ਇੱਕ ਦੇਸ਼ ਦੇ ਭਰੇਗਾ ਫਿਰ ਹੋਰ ਪਤਾ ਕੀਤਾ, ਫਿਰ ਕਾਗਜ਼ ਗਲਤ ਬਣਵਾਏ। ਕਿੰਨਾ ਦਿਮਾਗ ਖਰਾਬ ਹੋ ਗਿਆ ਆਦਮੀ ਦਾ ਕਿ ਇੰਨਾ ਖੂਨ ਚੂਸ ਕੇ ਵੀ ਤ੍ਰਿਪਤੀ ਨਹੀਂ ਆਈ। ਜਿਸ ਦੇਸ਼ ਵਿੱਚ ਬੰਦਾ ਰਹਿੰਦਾ ਹੈ ਉੱਥੇ ਆਦਮੀ ਉਹਦੇ ਸਾਹਮਣੇ ਹਰ ਰੋਜ਼ ਸੜਕਾਂ ਤੇ ਸੁੱਤੇ ਹੋਏ ਨੇ, ਉੱਤੇ ਲੈਣ ਨੂੰ ਕੱਪੜਾ ਨਹੀਂ, ਲੂ ਉਹਨਾਂ ਨੂੰ ਸੇਕ ਰਹੀ ਹੈ, ਉਹਨਾਂ ਦੇ ਸਰੀਰ ਦੇ ਜ਼ਖਮ ਰਿਸ ਰਹੇ ਨੇ, ਪੱਟੀ ਬੰਨਣ ਲਈ ਨਹੀਂ ਹੈ। ਤਾਂ ਉਹਨਾਂ ਨੂੰ ਵੇਖਦਾ ਹੈ ਫਿਰ ਵੀ ਉਹ ਹੀ ਕਰੀ ਜਾਂਦਾ ਹੈ। ਤਾਂ ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਪਾਗਲ ਹੈ ਆਦਮੀ। ਇੱਕ ਬੜੀ ਵੱਡੀ ਸਮੱਸਿਆ ਹੈ, ਜਦੋਂ ਬੰਦਾ ਪਾਗਲ ਹੋ ਜਾਂਦਾ ਹੈ ਨਾ, ਉਹ ਮੰਨਦਾ ਨਹੀਂ ਸੱਚਾਈ ਹੈ। ਜਿਹੜੇ ਦਿਮਾਗ ਦੇ ਡਾਕਟਰ ਨੇ ਉਹਨਾਂ ਦੀ ਸਭ ਤੋਂ ਵੱਡੀ ਇਹ ਸਮੱਸਿਆ ਹੈ। ਸਾਰੇ ਲੋਕ ਉਹਨੂੰ ਮਨਾਉਂਦੇ ਨੇ ਵੀ ਤੂੰ ਪਾਗਲ ਹੈ, ਉਹ ਕਹਿੰਦਾ ਨਹੀਂ ਜੀ, ਕੌਣ ਕਹਿੰਦਾ ਇਹ? ਡਾਕਟਰ ਨੂੰ ਪਤਾ ਵੀ ਮੰਨੇਗਾ ਨਹੀਂ, ਇਹ ਉਹ ਨਹੀਂ ਮੰਨਦਾ ਕਿ ਮੈਂ ਪਾਗਲ ਹਾਂ। ਇਸੇ ਤਰ੍ਹਾਂ ਜਦੋਂ ਬੰਦੇ ਕੋਲ ਗੁਰੂ ਤੋਂ ਦੂਰ ਆਦਮੀ ਚਲਾ ਜਾਏ ਹੁੰਦਾ ਤਾਂ ਪਾਗਲ ਹੀ ਬਿਲਕੁਲ, ਉਹਦੇ ਤੋਂ ਵੱਡਾ ਕੋਈ ਸ਼ੁਦਾਈ ਨਹੀਂ ਹੈ। ਪਰ ਉਹਨੂੰ ਕਹੋ ਵੀ ਇਹ ਠੀਕ ਨੇ, ਉਹ ਕਹੇਗਾ ਨਹੀਂ ਮੈਂ ਬਿਲਕੁਲ ਠੀਕ ਹਾਂ, ਮੈਂ ਗਲਤ ਨਹੀਂ ਜਾ ਰਿਹਾ, ਮੰਨੇਗਾ ਨਹੀਂ, ਹੈ ਉਹ ਪਾਗਲ ਰੋਗੀ ਹੈ, ਉਹ ਨਹੀਂ ਮੰਨੇਗਾ ਤਾਂ ਇਲਾਜ ਨਹੀਂ ਹੋ ਸਕਦਾ ਐਸੇ ਆਦਮੀ ਦਾ, ਬੜੀ ਮੁਸ਼ਕਲ ਹੈ। ਤਾਂ ਇਸ ਤਰ੍ਹਾਂ ਧਨ ਜਿਹਦੇ ਕੋਲ ਜ਼ਿਆਦਾ ਹੈ, ਜੇ ਉਹ ਆਦਮੀ ਆਪਣੇ ਗੁਜ਼ਾਰੇ ਜੋਗਾ ਰੱਖ ਕੇ ਚੰਗਾ ਗੁਜ਼ਾਰਾ ਕਰੇ, ਕੋਈ ਪਾਪ ਨਹੀਂ, ਜੋ ਕੁਝ ਉਹਨੂੰ ਚਾਹੀਦਾ ਹੈ ਆਪਣਾ ਪ੍ਰਬੰਧ ਕਰ ਲਵੇ, ਆਪਣੇ ਪਰਿਵਾਰ ਦਾ ਵੀ ਕਰ ਸਕਦਾ, ਪਾਪ ਨਹੀਂ। ਜਦੋਂ ਉਹਦੇ ਤੋਂ ਵਧਣ ਲੱਗਾ, ਜੇ ਉਹਦੀ ਵਾਦੀ ਹੈ ਧਨ ਨੂੰ ਜ਼ਿਆਦਾ ਕਰਨ ਦੀ, ਗਲਤ ਨਹੀਂ, ਜ਼ਿਆਦਾ ਕਰੇ ਪਰ ਦੇਖੇ ਕਿਹੜਾ ਸਿਰਾ ਕਮਜ਼ੋਰ ਹੈ, ਉਹਨੂੰ ਤਾਕਤਵਰ ਕਰਦੇ ਆ, ਕਿੱਥੇ ਨਹੀਂ ਕੁਝ ਮਿਲ ਰਿਹਾ ਉਹਨੂੰ ਉੱਚਾ ਚੁੱਕਦੇ ਆ, ਉਹਦਾ ਧਨ ਉਹਦਾ ਧਰਮ ਬਣ ਜਾਏਗਾ। ਪਰ ਇਸ ਤਰ੍ਹਾਂ ਹੁੰਦਾ ਬਹੁਤ ਘੱਟ ਹੈ, ਇਸ ਤਰ੍ਹਾਂ ਬਹੁਤ ਘੱਟ ਹੁੰਦਾ। 99 ਦਾ ਚੱਕਰ ਹੈ, 99 ਯਾਨੀ ਕਿ ਇੱਕ ਘੱਟ ਰਹਿ ਗਿਆ, ਫਿਰ 101 ਦਾ ਚੱਕਰ ਹੈ, ਫਿਰ 102 ਦਾ, ਫਿਰ ਅੱਗੇ ਤਾਂ 103 ਹੀ ਹੈ। ਜੇ ਇਸ ਦੇਸ਼ ਦੀ ਇੱਕ ਧਾਰਾ ਵੀ 103 ਉਹਦੇ ਵਿੱਚ ਫਾਹੇ ਲਾ ਦਿੰਦੇ ਨੇ। ਤਾਂ ਇਸ ਤਰ੍ਹਾਂ ਇਹ ਮਾਇਆ ਦੀ ਧਾਰਾ ਹੈ ਜਿਹੜੀ ਬੰਦੇ ਨੂੰ ਹਰ ਇੱਕ ਮੋੜ ਤੇ ਫਾਹੇ ਲਾਉਂਦੀ ਹੈ, ਤੇ ਬੰਦਾ ਆਪ ਉਸ ਫਾਹੇ ਨੂੰ ਗਲ ਵਿੱਚ ਪਾਉਂਦਾ ਹੈ। ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਸਤਿਗੁਰੂ ਨੇ ਭਗਤ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਵੇਂ ਇੱਕ ਰਾਜਾ ਸੁੱਤਾ ਸੀ ਸਿੰਘਾਸਣ ਤੇ, ਹੈ ਸੀ ਰਾਜਾ ਪਰ ਸੌਣ ਕਰਕੇ ਭਿਖਾਰੀ ਬਣ ਗਿਆ ਸੁਪਨੇ ਵਿੱਚ, ਇਸ ਤਰ੍ਹਾਂ ਹੈ ਮਨੁੱਖ ਬਾਦਸ਼ਾਹ, ਇਹਦੇ ਅੰਦਰ ਖਜ਼ਾਨਾ ਭਰਿਆ ਪਿਆ, ਪਰ ਇਹ ਭਿਖਾਰੀ ਤਾਂ ਬਣ ਗਿਆ, ਇਹਦਾ ਦਿਮਾਗ ਸੌਂ ਗਿਆ, ਇਹਦਾ ਮਨ ਸੌਂ ਗਿਆ, ਇਹਨੂੰ ਪਤਾ ਹੀ ਨਹੀਂ ਮੇਰੇ ਕੋਲ ਕੀ। ਤਾਂ ਜਦੋਂ ਸਤਿਗੁਰੂ ਕੋਲ ਆਵਾਂਗੇ ਜਾਗ ਆ ਜਾਏਗੀ, ਆਪਣੇ ਅੰਦਰ ਕੀ ਹੈ ਆਦਮੀ ਨੂੰ ਦਿਸਣਾ ਸ਼ੁਰੂ ਹੋ ਜਾਏਗਾ। ਅੱਗੇ ਬੜੀਆਂ ਪੰਕਤੀਆਂ ਆਉਣਗੀਆਂ ਵਿੱਚ ਜਪਜੀ ਸਾਹਿਬ ਦੇ, ਕਿ ਬੰਦੇ ਦੇ ਕੋਲ ਕੀ ਹੈ ਇਸ ਟਾਈਮ, ਜਿਹੜਾ ਉਹਨੂੰ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ, ਕੋਲੋਂ ਹੀ ਮਿਲ ਜਾਏਗਾ। ਪਰ ਉਹ ਦਿਸੇਗਾ ਤਾਂ ਜਦੋਂ ਚਾਰ ਚੀਜ਼ਾਂ ਘੜੀਆਂ ਗਈਆਂ, ਇੱਥੇ ਜਿੱਥੇ ਤੁਸੀਂ ਬੈਠੇ ਹੋ, ਜੇ ਚੰਗੀ ਤਰ੍ਹਾਂ ਇੱਥੇ ਠੀਕ ਢੰਗ ਨਾਲ ਆਪਾਂ ਪੂਰਾ ਸਮਾਂ ਕੱਢ ਗਏ ਵਿੱਚ ਨਾ ਭਟਕੇ, ਤਾਂ ਇੱਥੇ ਚਾਰ ਚੀਜ਼ਾਂ ਘੜੀਆਂ ਜਾਣਗੀਆਂ, ਉਹਦੇ ਵਿੱਚ ਤਿੱਥ ਹੈ, ਘੜੀਆ, ਸੁਰਤ, ਸਭ ਤੋਂ ਪਹਿਲਾਂ ਸੁਰਤ ਬਣੇਗੀ, ਸੁਰਤ ਤਿਲਕੇਗੀ ਨਹੀਂ। ਜਿਵੇਂ ਹੁਣ ਤੁਸੀਂ ਵੇਖਦੇ ਹੋ ਜਿਹੜਾ ਨਵਾਂ ਨਵਾਂ ਆਦਮੀ ਆਉਂਦਾ, ਉਹ 30 ਸੈਕਿੰਡ ਸੁਣਦਾ ਸਿਰਫ, ਫਿਰ 30 ਸੈਕਿੰਡ ਮਨ ਨਿਕਲ ਜਾਂਦਾ, ਫਿਰ 30 ਸੁਣਦਾ, ਫਿਰ ਨਿਕਲ ਜਾਂਦਾ, ਉਹਦੀ ਸੁਰਤ ਨਹੀਂ ਅਜੇ ਉਹਦੇ ਕੋਲ। ਤਾਂ ਜਦੋਂ ਸੁਰਤ ਜਿਉਂ ਜਿਉਂ ਘੜੀ ਜਾਏਗੀ, ਇਹਦਾ ਸੁਣਨ ਦਾ ਸਮਾਂ ਵਧੇਗਾ, ਨਿਸ਼ਾਨੀ ਹੈ, ਨਿਰੰਤਰ ਸੁਣੇਗਾ ਲਗਾਤਾਰ। ਜਿੱਦਣ ਇਹ 6-10 ਮਿੰਟ ਪਾਰ ਕਰ ਗਈ ਤੇ ਸਿੱਧ ਹੋਣ ਦੀ ਸੰਭਾਵਨਾ ਬਣ ਜਾਏਗੀ। ਜੇ 10 ਮਿੰਟ ਲਗਾਤਾਰ ਸੁਣ ਗਿਆ, ਅਜੇ ਨਹੀਂ ਸੁਣ ਸਕਦਾ, ਇੰਨਾ ਵਿਕ੍ਰਿਤ ਹੋਇਆ ਮਨ ਅੰਦਰੋਂ, ਖਿਲਰਿਆ ਹੋਇਆ, ਸੁਣਨ ਹੀ ਨਹੀਂ ਦਿੰਦਾ ਹੰਕਾਰ, ਇਹ ਨਾ ਜਾਣੋ ਵੀ ਅਸੀਂ ਪੜ੍ਹੇ ਨਹੀਂ ਤੇ ਨਹੀਂ ਸੁਣ ਸਕਦੇ, ਜਿਹੜੇ ਪੜ੍ਹ ਗਏ ਉਹ ਤੇ ਬਿਲਕੁਲ ਹੀ ਨਹੀਂ ਸੁਣਦੇ, ਬਿਲਕੁਲ ਹੀ। ਜਿਨ੍ਹਾਂ ਨੂੰ 4 ਕੁ ਅੱਖਰ ਆ ਗਏ ਨਾ, अजे पहुंचे भी नहीं किते, किते भी नहीं गए, अखरां दे तौर ते भी नहीं गए, पर सुनन नू तैयार नहीं हां। अंदरला नहीं सुनन देंदा, वो कहिंदा अपने ढंग नाल चलांगे, नहीं चाहिदा सानू ज्ञान को। पर यह गल याद रखनी चाहिए, गुरु साहब ने एक बचन कहा है कि बइया पढ़िया पास, ज्ञान कदी किसे सीधे सीधे आदमी को नहीं आवेगा, उन्हूं आखर ते आखर किसे संगत विच पैना ही पाएगा। कोई दुनिया का इलम सीधा नहीं आदमी नूं आ सकता, प्राप्ति नहीं हो सकती उसकी। पर उहदे हंकार का मसला है, वह कहिंदा नहीं, काट करी जांदा नालों नाल, नालों नाल ना करी जांदा है। ਤਾਂ ਜਦੋਂ ਸਮਰੱਥਾ ਹੁੰਦੀ ਨਾ ਆਦਮੀ ਦੇ ਵਿੱਚ ਪੂਰੀ, ਤਾਂ ਉਹ ਆਪਣੇ ਤੋਂ ਛੋਟੇ ਨੂੰ ਵੀ ਸੁਣ ਲੈਂਦਾ ਹੈ। ਆ ਬਾਬਾ ਜੀ, ਜਿਸ ਸਥਾਨ ਤੇ ਤੁਸੀਂ ਬੈਠੇ ਹੋ, ਮਹਾਂਪੁਰਸ਼ ਸੁਣਿਆ ਕਰਦੇ ਸੀ ਸਾਰਿਆਂ ਦੀ ਗੱਲ। ਮੈਂ ਉਹਨਾਂ ਨੂੰ ਆਪ ਦੇਖਿਆ ਵੀ ਬਿਲਕੁਲ ਬੱਚਾ ਵੀ ਕੋਈ ਬੋਲੇ ਤਾਂ ਇਸ ਤਰ੍ਹਾਂ ਸੁਣਦੇ ਸੀ ਜਿਵੇਂ ਉਹ ਬੜੇ ਸਰੋਤੇ ਉਹਦੇ ਤੋਂ ਕੁਝ ਸਿੱਖ ਰਹੇ ਹੁੰਦੇ ਨੇ। ਕਿੰਨੀ ਅੰਦਰ ਉਹਨਾਂ ਦੇ ਥਾਂ ਹੋਵੇਗੀ ਕਿ ਉਹ ਇੱਕ ਆਪਣੇ ਤੋਂ ਨੀਵੇਂ ਤਲ ਦੇ ਬੰਦੇ ਦੀ ਵੀ ਗੱਲ ਸੁਣ ਰਹੇ ਨੇ, ਕਿੰਨੀ ਥਾਂ ਹੋਵੇਗੀ ਅੰਦਰ, ਬੜੀ ਵੱਡੀ ਥਾਂ ਹੋਵੇਗੀ। ਤਾਂ ਉਹਨਾਂ ਨੇ ਆਪਣੇ ਛੋਟੇ ਤੋਂ ਵੀ ਸੁਣ ਲਿਆ, ਪਰ ਅਸੀਂ ਤਾਂ ਆਪ ਵੀ ਕਿਤੇ ਨਹੀਂ ਗਏ ਤੇ ਅਜੇ ਵੀ ਸਾਡੇ ਅੰਦਰ ਉਹੀ ਉਹ ਪਹਿਲਾਂ ਹੀ ਬਿਮਾਰੀ ਖੜੀ ਹੋ ਗਈ ਵੀ ਅਸੀਂ ਸੁਣਨਾ ਹੀ ਕੁਝ ਨਹੀਂ ਹੈ, ਸਾਨੂੰ ਸਭ ਪਤਾ ਹੈ। ਇਸ ਕਰਕੇ ਸਭ ਕੁਝ ਰਾਹ ਵਿੱਚ ਰਹਿ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿ ਜਿਹੜਾ ਅੰਦਰ ਹੈ ਹੰਕਾਰ, ਉਹ ਸੁਣਨ ਨਹੀਂ ਦਿੰਦਾ ਆਦਮੀ ਨੂੰ। ਸਭ ਤੋਂ ਪਹਿਲਾਂ ਇਸ ਅਸਥਾਨ ਤੇ ਕੀ ਘੜਿਆ ਜਾਏਗਾ, ਬੰਦੇ ਦੀ ਸੁਰਤ ਦੇ ਦੁਆਲੇ ਜਿਹੜਾ ਹੰਕਾਰ ਵਲੇਟਿਆ ਹੋਇਆ, ਸ਼ਬਦ ਉਹਨੂੰ ਲਾਏਗਾ, ਪਹਿਲਾਂ ਘੜੀ ਜਾਏਗਾ ਉਸ, ਤੋੜੀ ਜਾਏਗਾ ਉਸ, ਉਹਨੂੰ ਘੜੇਗਾ। ਜਿਵੇਂ ਇੱਕ ਪੱਥਰ ਸੀ, ਪੱਥਰ ਦੇ ਵਿੱਚ ਮੂਰਤੀ ਸੀ, ਪਰ ਮੂਰਤੀ ਬਾਹਰ ਨਹੀਂ ਨਿਕਲਦੀ ਜਿੰਨਾ ਚਿਰ ਉਹਨੂੰ ਤੋੜਿਆ ਨਹੀਂ ਜਾਂਦਾ ਦੁਆਲਿਓ। ਮੂਰਤੀ ਹੈ ਉਹਦੇ ਵਿੱਚ, ਪੱਥਰ ਦਾ ਇੱਕ ਬਹੁਤ ਵੱਡਾ ਟੁਕੜਾ ਹੈ, ਮੂਰਤੀ ਉਹਦੇ ਅੰਦਰ ਹੈ, ਪਰ ਉਹ ਪੱਥਰ ਤਿਆਰ ਨਹੀਂ ਕਹਿੰਦਾ ਮੈਂ ਠੀਕ ਹਾਂ ਜੀ ਸਭ ਕੁਝ, ਆਪਾਂ ਪੱਥਰ ਹੀ ਠੀਕ ਹਾਂ, ਅਸੀਂ ਨਹੀਂ ਆਪਣੇ ਆਪ ਨੂੰ ਕਢਾਉਣਾ, ਗੁਰੂ ਕੋਲ ਨਹੀਂ ਆਉਣਾ। ਤਾਂ ਉਹਦੇ ਵਿੱਚੋਂ ਮੂਰਤੀ ਨਹੀਂ, ਸਾਰਿਆਂ ਦੇ ਜੀਵਨ ਪੱਥਰ ਵਰਗੇ ਨੇ, ਜੇ ਤਾਂ ਗੁਰੂ ਨੂੰ ਆਪਣਾ ਆਪਾ ਸੌਂਪ ਦਿੱਤਾ, ਉਹਨੇ ਘੜ ਦਿੱਤਾ, ਮੂਰਤੀ ਬਣ ਗਈ। ਫਰਕ ਬਹੁਤ ਪੈ ਜਾਏਗਾ ਜ਼ਿੰਦਗੀ ਵਿੱਚ। ਤਾਂ ਇਹਦੇ ਉੱਤੇ ਬਹੁਤ ਸੁੰਦਰ ਕਹਾਣੀ ਕਹੀ ਗਈ ਹੈ ਕਿ ਇੱਕ ਥਾਂ ਤੇ ਇੱਕ ਮੂਰਤੀ ਦੇ ਗਲ ਵਿੱਚ ਲੋਕ ਭਾਰ ਹਾਰ ਪਾ ਰਹੇ ਸੀ ਬੜੇ, ਮੂਰਤੀ ਥੋੜੀ ਜਿਹੀ ਉੱਚੀ ਸੀ, ਬੜੀ ਮੁਸ਼ਕਲ ਹੋ ਰਹੀ ਸੀ ਪਾਉਣ ਵਾਲਿਆਂ ਨੂੰ, ਪੈਰ ਚੁੱਕਣੇ ਪੈਂਦੇ ਸੀ ਉੱਚੇ ਉੱਚੇ ਕਰਕੇ, ਪੱਥਰ ਦੀ ਬਣੀ ਸੀ। ਤਾਂ ਇੱਕ ਜਣੇ ਨੇ ਸਹੂਲਤ ਵਾਸਤੇ ਇੱਕ ਪੱਥਰ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤਾ, ਤਾਂ ਕਿ ਇਸ ਪੱਥਰ ਦੇ ਉੱਤੇ ਪੈਰ ਰੱਖ ਕੇ ਇਹਦੇ ਗਲ ਵਿੱਚ ਹਾਰ ਪਾਈਏ ਮੂਰਤੀ ਦੇ। ਤਾਂ ਸਾਰਿਆਂ ਲੋਕਾਂ ਨੇ ਉਸ ਪੱਥਰ ਦੇ ਉੱਤੇ ਟੁਕੜੇ ਤੇ ਪੈਰ ਰੱਖ ਰੱਖ ਕੇ ਮੂਰਤੀ ਦੇ ਗਲ ਵਿੱਚ ਪਾਏ ਹਾਰ, ਲੋਕਾਂ ਦੇ ਪੈਰਾਂ ਦੀ ਸਾਰੀ ਮਿੱਟੀ ਉਹਦੇ ਉੱਤੇ ਲੱਗ ਗਈ, ਸਾਰਿਆਂ ਦੀਆਂ ਜੁੱਤੀਆਂ ਉਹਦੇ ਉੱਤੇ ਲੱਗ ਗਈਆਂ। ਜਦੋਂ ਚਲੇ ਗਏ ਤੇ ਉਹ ਮੂਰਤੀ ਤੇ ਉਹ ਪੱਥਰ ਆਪਸ ਵਿੱਚ ਗੱਲਬਾਤ ਕਰਦੇ ਨੇ, ਆਪਸ ਵਿੱਚ ਬੋਲਦੇ ਨੇ। ਪੱਥਰ ਜਿਹੜਾ ਹੈ ਉਸ ਮੂਰਤੀ ਨੂੰ ਕਹਿੰਦਾ ਹੈ ਵੀ ਤੇਰੇ ਤੇ ਮੇਰੇ ਵਿੱਚ ਵੈਸੇ ਤਾਂ ਕੋਈ ਫਰਕ ਨਹੀਂ, ਜਾਤ ਤੇ ਸਾਡੀ ਦੋਵਾਂ ਦੀ ਇੱਕੋ ਹੀ, ਜਾਤ ਸਾਡੀ ਦੋਵਾਂ ਦੀ ਇੱਕੋ, ਤੂੰ ਵੀ ਪੱਥਰ ਦਾ ਬਣਿਆ ਤੇ ਮੈਂ ਵੀ ਪੱਥਰ ਹਾਂ। ਮੂਰਤੀ ਨੇ ਕਿਹਾ ਹਾਂ ਬਿਲਕੁਲ ਠੀਕ ਹੈ, ਇਹ ਸੰਵਾਦ ਹੈ, ਚੀਜ਼ਾਂ ਬੋਲਦੀਆਂ ਨੇ। ਜਿੱਦਣ ਆਦਮੀ ਸੁਣਨ ਦੇ ਸਮਰੱਥ ਹੋ ਜਾਏਗਾ ਨਾ, ਉਦਣ ਉਹ ਵੀ ਚੀਜ਼ਾਂ ਬੋਲਦੀਆਂ ਪ੍ਰਤੀਤ ਹੋਣਗੀਆਂ ਜਿਹੜੀਆਂ ਨਿਰਜਿੰਦ ਨੇ, ਜਿਨ੍ਹਾਂ ਵਿੱਚ ਜਿੰਦ ਕੋਈ ਨਹੀਂ। ਤੇ ਜਿੰਨਾ ਚਿਰ ਬੰਦੇ ਦੀ ਸੁਰਤ ਨਹੀਂ ਘੜੀ ਗਈ, ਉਹਨਾਂ ਚਿਰ ਗੁਰੂ ਤੇ ਰੱਬ ਸਾਹਮਣੇ ਬੈਠ ਕੇ ਬੋਲੀ ਜਾਏ, ਆਦਮੀ ਦੇ ਅੰਦਰ ਗੱਲ ਨਹੀਂ ਜਾਏਗੀ, ਜਿੰਨਾ ਚਿਰ ਆਪ ਤਿਆਰ ਨਹੀਂ ਹੋਇਆ। ਤਾਂ ਉਹਨੇ ਮੂਰਤੀ ਨੇ ਪੱਥਰ ਨੂੰ ਸਮਝਾਇਆ, ਕਹਿਣ ਲੱਗੇ ਜਾਤ ਸਾਡੀ ਕੋਈ ਹੈ, ਤੂੰ ਪੱਥਰ ਹੈ ਤੇ ਮੈਂ ਪੱਥਰ ਦਾ ਬਣਿਆ, ਫਿਰ ਤੇਰੇ ਗਲੇ ਵਿੱਚ ਹਾਰ ਤੇ ਮੇਰੇ ਸਿਰ ਵਿੱਚ ਜੁੱਤੀਆਂ, ਫਰਕ ਕਿੰਨਾ ਪੈ ਗਿਆ। ਤੇ ਉਸ ਮੂਰਤੀ ਨੇ ਕਿਹਾ ਜੇ ਤੂੰ ਵੀ ਹਾਰ ਪਵਾਉਣਾ ਦੱਸ ਪਵਾ ਦੇਣਾ, ਇਹ ਕਿਹੜੀ ਗੱਲ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ, ਤੇਰੇ ਗਲ ਵਿੱਚ ਵੀ ਪੈ ਜਾਣਗੇ ਹਾਰ। ਕਹਿਣ ਲੱਗੇ ਪਵਾਓ, ਮੇਰਾ ਵੀ ਕਰੋ ਪ੍ਰਬੰਧ। ਕਹਿਣ ਲੱਗਾ ਬਸ ਇਹ ਸਾਲ ਬਾਅਦ ਪਾਉਂਦੇ ਨੇ ਮੇਰੇ ਗਲ ਵਿੱਚ ਹਾਰ, ਅਗਲੇ ਸਾਲ ਤੇਰੇ ਗਲ ਵੀ ਪਵਾ ਦਿਆਂਗੇ, ਪਰ ਇੱਕ ਕੰਮ ਕਰਨਾ ਪਏਗਾ, ਕਾਰੀਗਰ ਬੁਲਾਉਣਾ ਪੈਣਾ। ਉਹਨੇ ਕਿਹਾ ਬੁਲਾਓ। ਕਾਰੀਗਰ ਆ ਗਿਆ, ਉਹਦੇ ਹੱਥ ਵਿੱਚ ਛੈਣੀ ਸੀ, ਹਥੌੜਾ ਸੀ ਜਿਹਦੇ ਨਾਲ ਉਹ ਮੂਰਤੀ ਘੜੀ ਜਾਣੀ ਸੀ, ਮੂਰਤੀਕਾਰ ਸੀ, ਮੂਰਤੀ ਬਣਾਉਣ ਵਾਲਾ। ਜਦੋਂ ਉਹਨੇ ਉਸ ਪੱਥਰ ਦੇ ਉੱਤੇ ਛੈਣੀ ਰੱਖ ਕੇ ਚੋਟ ਮਾਰੀ ਨਾ, ਹਥੌੜਾ ਮਾਰਿਆ ਤੇ ਇੱਕ ਉਹਦਾ ਟੁਕੜਾ ਲੈ ਕੇ ਗਿਆ ਦੂਰ ਪੱਥਰ ਦਾ, ਕਹਿੰਦੇ ਉਸ ਪੱਥਰ ਨੂੰ ਦਰਦ ਹੋਣੀ ਸੀ, ਬੜਾ ਰੋਇਆ। ਕਹਿਣ ਲੱਗਾ ਇਹ ਨਾ ਕਰੀ, ਦਰਦ ਨਹੀਂ ਮੈਂ ਸਹਿਣੀ। ਉਹਨੇ ਆਪਣੀ ਛੈਣੀ ਚੁੱਕ ਲਈ। ਕਹਿਣ ਲੱਗੇ ਬਸ ਜੇ ਦਰਦ ਨਹੀਂ ਸਹਿਣੀ ਤੇ ਦਰਦ ਤੋਂ ਬਿਨਾਂ ਹਾਰ ਵੀ ਨਹੀਂ ਪੈਣੇ। ਭਾਲਦਾ ਤੂੰ ਮੇਰੇ ਗਲ ਵਿੱਚ ਹਾਰ ਪੈਣ, ਦਰਦ ਸਹਿਣ ਨੂੰ ਤਿਆਰ ਹੀ ਨਹੀਂ, ਮਿਹਨਤ ਕਰਨ ਨੂੰ ਤਿਆਰ ਹੀ ਨਹੀਂ, ਕੰਮ ਕਰਨ ਨੂੰ ਤਿਆਰ ਹੀ ਨਹੀਂ, ਆਪਣੇ ਆਪ ਨੂੰ ਤਬਦੀਲ ਕਰਨ ਲਈ ਤਿਆਰ ਨਹੀਂ, ਐਵੇਂ ਕਿਉਂ ਹਾਰਾਂ ਦੀ ਆਸ ਕਰਨਾ? ਇਸ ਤਰ੍ਹਾਂ ਹਾਰ ਨਹੀਂ ਪੈਂਦੇ, ਗਲ ਵਿੱਚ ਹਾਰ ਪੈ ਜਾਂਦੀ ਹੈ। ਹਾਰ ਤੇ ਹਾਰ ਦੋ ਚੀਜ਼ਾਂ ਨੇ ਨਾ। ਹਾਰ ਦਾ ਮਤਲਬ ਹੁੰਦਾ ਗਲੇ ਵਿੱਚ ਪਿਆ ਹੋਇਆ ਹਾਰ, ਤੇ ਜਦੋਂ ਇਹਨੂੰ ਇਸਤਰੀ ਲਿੰਗ ਵਿੱਚ ਲਈਏ ਹਾਰ ਹੋ ਗਈ, ਉਹਨੂੰ ਕਹਿੰਦੇ ਨੇ ਬੰਦਾ ਵੋਟਾਂ ਵਿੱਚ ਹਾਰ ਗਿਆ। ਇਸ ਤਰ੍ਹਾਂ ਨਹੀਂ ਹਾਰ ਪੈਂਦੇ, ਹਾਰ ਪੈਂਦੀ ਹੈ, ਇਸ ਤਰ੍ਹਾਂ ਨਹੀਂ ਸਰੇਗਾ। ਤਾਂ ਸੁਰਤ ਜਿੰਨਾ ਚਿਰ ਨਹੀਂ ਘੜੀ ਜਾਂਦੀ ਉਹਨਾਂ ਚਿਰ ਸਿੱਖ ਨਹੀਂ ਹੈ। ਸਿੱਖ ਕਹਿੰਦੇ ਹੀ ਸੁਰਤ ਨੂੰ ਨੇ, ਧਿਆਨ ਦਿਓ। ਅਸੀਂ ਗੱਲ ਬਹੁਤ ਕਰਨੇ ਆ ਜੀ, ਸ਼ਬਦ ਗੁਰੂ ਸਾਡਾ ਗੁਰੂ ਸ਼ਬਦ ਹੈ, ਸਿੱਖ ਕੌਣ ਹੈ ਫਿਰ? ਜੇ ਸ਼ਬਦ ਗੁਰੂ ਹੈ ਤੇ ਸਿੱਖ ਕੌਣ ਹੋਇਆ? ਚੇਲਾ ਕੌਣ ਹੈ? ਸਰੀਰ ਹੈ ਸਾਡਾ, ਸਰੀਰ ਚੇਲਾ ਨਹੀਂ ਹੋ ਸਕਦਾ। ਸਰੀਰ ਤਾਂ ਆਇਆ, ਦੋ ਚਾਰ ਮਿੰਟ ਆਇਆ, ਤਾਂ ਉਹ ਵੀ ਉਹਦੇ ਕੋਲ ਸਮਾਂ ਨਹੀਂ ਸੀ, ਉਹ ਵੀ ਛੱਡ ਦਿੱਤਾ, ਸ਼ਬਦ ਨਾਲ ਕੋਈ ਸੰਬੰਧ ਨਹੀਂ। ਤਾਂ ਚੇਲਾ ਸੀ ਬੰਦੇ ਦੀ ਸੁਰਤ, ਤੇ ਸੁਰਤ ਘੜੀ ਨਹੀਂ ਗਈ, ਸੁਰ ਨਹੀਂ ਹੋਈ। ਸੁਰਤ, ਸੁਰਤ ਦੇ ਅੱਖਰੀ ਅਰਥ ਬਹੁਤ ਪਿਆਰੇ ਨੇ, ਸੁਰ ਅਤ ਦੋ ਚੀਜ਼ਾਂ ਦਾ ਜੋੜ। ਸੁਰ ਕਹਿੰਦੇ ਨੇ ਜਿਵੇਂ ਸਾਜ ਨੂੰ ਸੁਰ ਕਰੀਦਾ, ਅਤ ਕਹਿੰਦੇ ਨੇ ਬਿਲਕੁਲ ਸੁਰ ਹੋਇਆ, ਜਿਹਨੂੰ ਹੋਰ ਸੁਰ ਨਹੀਂ ਕੀਤਾ ਜਾ ਸਕਦਾ। ਕੋਈ ਸਾਜ, ਕੋਈ ਰਬਾਬ, ਕੋਈ ਸਰੰਗੀ, ਜਿਹਨੂੰ ਕਿਸੇ ਗਵਈਏ ਨੇ, ਕਲਾਕਾਰ ਨੇ ਇੰਨਾ ਸੁਰ ਕਰ ਦਿੱਤਾ ਬਈ ਹੁਣ ਹੋਰ ਸੁਰ ਨਹੀਂ ਉਹਨੂੰ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਅੱਤ ਦੀ ਸੁਰ ਹੋ ਗਈ ਹੈ, ਇਹਦੀ ਅਖੀਰ ਹੋ ਗਈ ਸੁਰ ਹੋਣ ਵਿੱਚ। ਸਿੱਖ ਕਿਹਨੂੰ ਕਹਿੰਦੇ ਨੇ? ਜਿਹਦੇ ਜੀਵਨ ਦੀ ਸੁਰ ਗੁਰੂ ਨੇ ਅੱਤ ਦੀ ਸੁਰ ਕਰ ਦਿੱਤੀ, ਸੰਜਮ ਵਿੱਚ ਲੈ ਆਉਂਦੀ, ਉਹਨੂੰ ਕਹਿੰਦੇ ਸੁਰਤ ਵਾਲਾ ਸਿੱਖ। ਉਹਨੂੰ ਕਹਿੰਦੇ ਇਹਦੀ ਸੁਰਤ ਘੜੀ ਗਈ, ਇਹਦਾ ਜੀਵਨ ਸੁਰ ਹੋ ਗਿਆ, ਹੁਣ ਇਹਦੇ ਵਿੱਚੋਂ ਜਿਹੜਾ ਵੀ ਸ਼ਬਦ ਨਿਕਲਦਾ ਹੈ ਉਹਦੇ ਵਿੱਚੋਂ ਰਾਗ ਹੀ ਨਿਕਲਦੇ ਨੇ, ਬੇਤਰਤੀਬਾ ਨਹੀਂ। ਹੁਣ ਇਹਦੀ ਜ਼ਿੰਦਗੀ ਤਾਲ ਵਿੱਚ ਆ ਗਈ, ਇਹ ਬੇਤਾਲਾ ਕੋਈ ਨਹੀਂ। ਆ ਬੇਤਾਲ ਸ਼ਬਦ ਵਰਤਿਆ ਜਾਂਦਾ ਨਾ, ਤਾਲ ਤੋਂ ਬਾਹਰ ਚੱਲ ਰਿਹਾ, ਵਜਾਉਣ ਵਾਲਾ। ਗੁਰੂ ਸਾਹਿਬ ਕਹਿੰਦੇ ਫਿਰੈ ਜਿਉਂ ਬੇਤਾਲਿਆ, ਬੇਤਾਲ ਹੈ ਤੇਰਾ ਜੀਵਨ, ਕੋਈ ਤਾਲ ਨਹੀਂ। ਤੇ ਤਾਲ ਕੋਈ ਨਹੀਂ ਤੇ ਸੰਗੀਤ ਕਿਵੇਂ ਨਿਕਲੇਗਾ? ਬੜੇ ਗੀਤ ਤੂੰ ਗਾਉਂਦਾ, ਬੜੇ ਗੀਤ ਸੁਣਨਾ, ਇੱਕ ਵੀ ਤਾਲ ਵਿੱਚ ਨਹੀਂ ਹੈ, ਸਰੀਰ ਵੀ ਤਾਲ ਵਿੱਚ ਨਹੀਂ, ਮਨ ਵੀ ਤਾਲ ਵਿੱਚ ਨਹੀਂ, ਬੋਲਚਾਲ ਵੀ ਤਾਲ ਵਿੱਚ ਨਹੀਂ, ਬੇਤਾਲੀ ਬੇਸੁਰ। ਤਾਂ ਜਿਹਦੇ ਜਿਹਦਾ ਜੀਵਨ ਸੁਰ ਵਿੱਚ ਆ ਗਿਆ ਉਹਨੂੰ ਕਹਿੰਦੇ ਨੇ ਸਿੱਖ ਬਣ ਗਿਆ। ਹੁਣ ਸੁਰਤ ਇਹਦੀ ਸਿੱਖ, ਸ਼ਬਦ ਗੁਰੂ, ਸੁਰਤ ਤੁਲ ਧੁਨ, ਚੇਲਾ ਧੁਨ ਦੇ ਅਰਥ ਨੇ ਆਵਾਜ਼, ਇਹਦੇ ਜੀਵਨ ਦੀ ਧੁਨ, ਇਹਦੇ ਜੀਵਨ ਦਾ ਸੰਗੀਤ ਜਿਹੜਾ ਸੁਰ ਵਿੱਚ ਆ ਗਿਆ, ਸੰਜਮ ਵਿੱਚ ਆ ਗਿਆ, ਗੁਰੂ ਨੇ ਇਹਦੇ ਸਿਰ ਤੇ ਹੱਥ ਰੱਖ ਦਿੱਤਾ, ਉਹਨੂੰ ਕਹਿੰਦੇ ਸੁਰਤ ਵਾਲਾ ਸਿੱਖ। ਤਾਂ ਸਿੱਖ ਦਾ ਪਹਿਲਾ ਕਾਰਜ, ਪਹਿਲੀ ਕਲਾਸ ਹੈ ਆਪਣੀ ਸੁਰਤ ਨੂੰ ਘੜਨਾ। ਜਿੱਦਣ ਸੁਰਤ ਘੜੀ ਗਈ, ਸ਼ਬਦ ਨਾਲ ਜੋੜਨ ਦੀ ਲੋੜ ਨਹੀਂ ਪੈਂਦੀ ਹੈ। ਵੈਸੇ ਗੱਲ ਹੀ ਇੱਕ, ਕੁਝ ਗੱਲਾਂ ਹੀ ਹੁੰਦੀਆਂ ਨੇ, ਉਹਦੇ ਵਿੱਚ ਹੋਰ ਗੱਲ ਹੁੰਦੀ। ਸੁਰਤ ਜਿੱਦਣ ਘੜੀ ਗਈ ਨਾ, ਸ਼ਬਦ ਇਹਦੇ ਵਿੱਚ ਹੀ ਹੈ, ਆਪੇ ਰਾਹ ਬਣ ਜਾਏਗਾ, ਬਾਹਰੋਂ ਨਹੀਂ ਆਉਂਦਾ ਕਿਤੋਂ। ਬਾਹਰੋਂ ਜਿਹੜਾ ਸ਼ਬਦ ਦਿੱਤਾ ਜਾਂਦਾ ਉਹ ਤੇ ਸੁਰਤ ਨੂੰ ਸ਼ੁੱਧ ਕਰਨ ਵਾਸਤੇ ਹੁੰਦਾ। ਸੰਗੀਤ ਵੇਖੋ, ਜਿਹੜਾ ਸੰਗੀਤ ਹੈ ਉਹ ਤੇ ਸਾਜ ਦੇ ਅੰਦਰ ਹੀ ਪਿਆ ਹੋਇਆ, ਬਾਹਰੋਂ ਥੋੜੀ ਆਏਗਾ। ਬਸ ਉਹਨੂੰ ਸੁਰ ਕਰਨ ਵਾਲਾ ਤੇ ਵਜਾਉਣ ਵਾਲਾ ਬਾਹਰੋਂ ਆਏਗਾ, ਉਹਦੀ ਬੜੀ ਜ਼ਰੂਰਤ ਹੈ ਬਾਹਰੋਂ ਆਏ ਦੀ, ਵਜਾਉਣ ਵਾਲੇ ਦੀ। ਜੀਵਨ ਸਾਰਾ ਬੰਦੇ ਦੇ ਸਰੀਰ ਦੇ ਅੰਦਰ ਹੀ ਹੈ, ਪਰ ਜਿੰਨਾ ਚਿਰ ਗੁਰੂ ਰੂਪੀ ਕਲਾਕਾਰ ਕੋਲ, ਗੁਰੂ ਰੂਪੀ ਸੰਗੀਤਕਾਰ ਕੋਲ ਨਹੀਂ ਗਏ, ਸੰਗੀਤ ਵੱਜੇਗਾ ਕੋਈ ਨਹੀਂ, ਹੈ ਅੰਦਰ ਸਾਰਾ ਕੁਝ। ਜਿੱਦਣ ਸੁਰਤ ਆ ਗਈ ਨਾ, ਰਾਸ ਹੋ ਗਈ, ਸੁਰਤ ਘੜੀ ਗਈ, ਫਿਰ ਬਾਹਰੋਂ ਨਹੀਂ ਸ਼ਬਦ ਹੁੰਦਾ, ਸ਼ਬਦ ਤਾਂ ਸੁਰਤ ਦੇ ਵਿੱਚ ਹੀ ਸਮਾਇਆ ਹੋਇਆ ਨਾ, ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਤਾਂ ਸਭ ਤੋਂ ਪਹਿਲੀ ਘਟਨਾ, ਮਤ ਵਿੱਚ ਰਤਨ ਜਵਾਹਰ ਮਾਣਕ, ਕਿਹੜੇ ਨੇ ਰਤਨ ਜਵਾਹਰ ਤੇ ਮਾਣਕ? ਸੁਰਤ, ਮਤ, ਮਨ ਤੇ ਬੁੱਧ, ਇਹ ਰਤਨ ਜਵਾਹਰ ਮਾਣਕ ਸਾਡੇ ਅੰਦਰ ਪਏ ਨੇ, ਪਰ ਘੜੇ ਕੋਈ ਨਹੀਂ ਗਏ, ਬੇਤਰਤੀਬ, ਨਿਕੰਮੇ ਨੇ ਬਿਲਕੁਲ, ਜਿਵੇਂ ਕਬਾੜੀ ਖਾਨੇ ਵਿੱਚ ਕਈ ਕੁਝ ਪਿਆ ਹੁੰਦਾ, ਜੀਵਨ ਇਸ ਤਰ੍ਹਾਂ ਦਾ, ਉਹਦਾ ਕੁਝ ਨਹੀਂ ਬਣ ਸਕਦਾ। ਤਾਂ ਸਤਿਗੁਰੂ ਨੇ ਕਿਹਾ ਕਿ ਜਿਹਦੀ ਸੁਰਤ ਘੜੀ ਗਈ, ਮਤ ਘੜੀ ਗਈ, ਮਨ ਘੜਿਆ ਗਿਆ ਤੇ ਬੁੱਧ ਘੜੀ ਗਈ, ਚਾਰ ਚੀਜ਼ਾਂ ਇੱਕੋ ਚੀਜ਼ ਦੇ ਚਾਰ ਸਿਰੇ ਨੇ, ਅੰਤਿਸ਼ਕਰਨ ਜਿਹਨੂੰ ਕਹਿੰਦੇ। ਜਦੋਂ ਇਹ ਘੜਿਆ ਗਿਆ ਤੇ ਪਤਾ ਲੱਗ ਜਾਏਗਾ ਕਿ ਮੇਰੇ ਜੀਵਨ ਦੇ ਵਿੱਚ ਤਾਂ ਬੜਾ ਕੁਝ ਸੀ, ਮੈਂ ਕੋਲ ਹੀ ਸੁੱਤਾ ਰਿਹਾ, ਕੱਖ ਨਹੀਂ ਮਿਲਿਆ, ਤਾਂ ਅੰਦਰ ਹੈ ਅੰਮ੍ਰਿਤ ਦਾ ਸੋਮਾ, ਜਿੰਨਾ ਚਿਰ ਉਹ ਨਹੀਂ ਮਿਲਦਾ, ਦੁਨੀਆਂ ਦਾ ਕੁਝ ਵੀ ਸਾਡਾ ਕੁਝ ਨਹੀਂ ਸਵਾਰ ਸਕਦਾ। ਇਸ ਲਈ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਗੁਰੂ ਤੋਂ ਪੁੱਛ ਕੇ, ਤੇਰੇ ਅੰਦਰ ਹੈ ਇੱਕ ਬੜਾ ਵੱਡਾ ਖਜ਼ਾਨਾ, ਅੰਤਰਮੁਖੀ ਹੋ ਜਾ, ਅੰਦਰੋਂ ਲੱਭ, ਖੋਜ ਕਰ ਮਨ ਦੇ ਵਿੱਚੋਂ, ਸਭ ਕਿਛ ਘਰ ਮੈਂ ਬਾਹਰ ਨਾਹੀ, ਸੁਖ ਤੇਰੇ ਅੰਦਰ ਹੈ, ਆਨੰਦ ਤੇਰੇ ਅੰਦਰ ਹੈ, ਜੋ ਕੁਝ ਤੂੰ ਚਾਹੁੰਦਾ ਤੇਰੇ ਬਿਲਕੁਲ ਕੋਲ ਹੈ, ਬਸ ਹਾਲਾਤ ਇਹ ਬਣ ਗਈ, ਜੇਬ ਤੇਰੀ ਭਰੀ ਪਈ ਮਾਇਆ ਨਾਲ, ਪਰ ਤੈਨੂੰ ਉਹਦਾ ਪਤਾ ਨਹੀਂ, ਤੂੰ ਬਾਹਰੋਂ ਭੀਖ ਮੰਗਦਾ ਫਿਰਨਾ, ਤੂੰ ਭਿਖਾਰੀ ਬਣ ਗਿਆ, ਸਭ ਕੁਝ ਤੇਰੇ ਕੋਲ ਹੀ ਹੈ, ਨੇੜੇ ਹੈ, ਪਰ ਕੋਲੋਂ ਨਹੀਂ ਲੱਭਿਆ, ਆਦਮੀ ਨੇ ਬਾਹਰੋਂ ਲੱਭਦਾ, ਸੂਈ ਗਵਾਚੀ ਹੋਈ ਅੰਦਰ, ਕੱਪੜਾ ਕਾਹਦੇ ਨਾਲ ਸੀਪੇ, ਸੂਈ ਕੋਲ ਨਹੀਂ, ਸੂਈ ਤੇ ਧਾਗਾ ਗੁਰੂ ਨਾਨਕ ਸਾਹਿਬ ਕੋਲ ਰੱਖਦੇ ਸੀ, ਤੁਸੀਂ ਸੁਣਿਆ ਨਾ ਇੱਕ ਬੰਦੇ ਨੂੰ ਸੂਈ ਦਿੱਤੀ ਗੁਰੂ ਨਾਨਕ ਦੇਵ ਜੀ ਨੇ, ਕਿਉਂ ਦਿੱਤੀ? ਨਿਸ਼ਾਨੀ ਹੈ, ਕੋਲ ਰੱਖਦੇ ਸੀ, ਸੂਈ ਕੋਲ ਰੱਖਦੇ ਸੀ, ਤਾਂ ਸੂਈ ਗਵਾਚੀ ਅੰਦਰ, ਲੱਭਦੇ ਫਿਰਦੇ ਹਾਂ ਅਸੀਂ ਬਾਹਰੋਂ। ਤਾਂ ਜਿਨ੍ਹਾਂ ਨੂੰ ਸ਼ਬਦ ਵਿੱਚ ਜਿਨ੍ਹਾਂ ਦਾ ਮਨ ਜੁੜ ਗਿਆ, ਉਹ ਅੰਦਰ ਚਲੇ ਗਏ, ਅੰਦਰੋਂ ਉਹਨਾਂ ਨੂੰ ਜੀਵਨ ਨੂੰ ਸਿਉਣ ਦੀ ਜਾਚ ਆ। ਜਿੰਨਾ ਚਿਰ ਨਹੀਂ ਬੰਦਾ ਜਾਗਦਾ, ਉਤਨਾ ਚਿਰ ਤਾਂ ਜੀਵਨ ਦੇ ਵਿੱਚ ਆਦਮੀ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਸਭ ਕੁਝ ਪ੍ਰਾਪਤ ਕਰਕੇ ਵੀ ਕਲਗੀਧਰ ਪਾਤਸ਼ਾਹ ਨੇ ਕਿਹਾ, ਮੈਂ ਵੇਖਿਆ ਮਾਤੇ ਮਤੰਗ ਜਰੇ ਜੜ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਜਿਨ੍ਹਾਂ ਕੋਲ ਮਸਤੇ ਹਾਥੀ ਸਨ, ਜਿਨ੍ਹਾਂ ਕੋਲ ਬੜੀਆਂ ਬੜੀਆਂ ਤੇਜ਼ ਤਰਾਰ ਗੱਡੀਆਂ ਸਨ, ਮੈਂ ਉਹਨਾਂ ਨੂੰ ਵੀ ਵੇਖਿਆ। ਮਾਤੇ ਮਤੰਗ ਕਹਿੰਦੇ ਹਾਥੀਆਂ ਨੂੰ, ਮਾਤੇ ਮਸਤੇ ਹੋਏ, ਜਰੇ ਜਰ ਸੰਗ, ਜਰ ਦਾ ਅਰਥ ਸੋਨਾ, ਜਰੇ ਦਾ ਅਰਥ ਜੜਿਆ ਹੋਇਆ ਸੀ ਸੋਨਾ ਉਹਨਾਂ ਦੇ ਉੱਤੇ। ਅਨੂਪ ਉਤੰਗ ਸੁਰੰਗ ਸਵਾਰੇ, ਕਈ ਰੰਗਾਂ ਦੇ ਸਨ, ਕਾਲੇ ਚਿੱਟੇ ਖਾਕੀ ਰੰਗ ਦੇ ਹਾਥੀ। ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ, ਕੋਟ ਕਹਿੰਦੇ ਕਰੋੜਾਂ ਨੂੰ, ਤੁਰੰਗ ਕਹਿੰਦੇ ਘੋੜਿਆਂ ਨੂੰ, ਜਿਨ੍ਹਾਂ ਕੋਲ ਕਰੋੜਾਂ ਹੀ ਘੋੜੇ ਸਨ। ਕੋਟ ਤੁਰੰਗ, ਕੁਰੰਗ ਸੇ ਕੂਦਤ, ਕੁਰੰਗ ਕਹਿੰਦੇ ਨੇ ਹਰਨਾਂ ਨੂੰ, ਜਿਹੜੇ ਘੋੜੇ ਹਰਨਾਂ ਵਾਂਗੂ ਛਾਲਾਂ ਮਾਰਦੇ ਸੀ, ਇਹਨੇ ਤੇਜ ਤਰਾਰ। ਕੁਰੰਗ ਸੇ ਕੂਦਤ, ਪੌਣ ਕੇ ਗਾਉਣ ਕੋ ਜਾਤ ਨਿਵਾਰੇ, ਪੌਣ ਕਹਿੰਦੇ ਹਵਾ ਨੂੰ, ਗਾਉਣ ਕਹਿੰਦੇ ਹਵਾ ਦੇ ਵਹਿਣ ਨੂੰ, ਇੰਨੇ ਤੇਜ ਦੌੜਨ ਵਾਲੇ ਜਿਹੜੇ ਹਵਾ ਨੂੰ ਵੀ ਪਿੱਛੇ ਛੱਡ ਜਾਣ, ਇੰਨਾ ਕੁਝ ਸੀ ਜਿਨ੍ਹਾਂ ਦੇ ਕੋਲ। ਅੱਜ ਦੇ ਸਮੇਂ ਵਿੱਚ ਜਿਨ੍ਹਾਂ ਕੋਲ ਮਹਿੰਗੇ ਤੋਂ ਮਹਿੰਗੇ ਵਾਹਣ ਨੇ, ਇਹ ਉਹਨਾਂ ਦੀ ਗੱਲ ਹੋ ਰਹੀ ਹੈ। ਪੌਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ, ਵੱਡੇ ਵੱਡੇ ਰਾਜੇ ਵੀ ਉਹਨਾਂ ਅੱਗੇ ਝੁਕਦੇ ਸੀ ਆਕ। ਨਾ ਜਾਤ ਵਿਚਾਰੇ, ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਇੱਥੇ ਪਏ ਜੇ ਇਹਨੇ ਇਹਨੇ ਵੱਡੇ ਰਾਜੇ ਬਣ ਵੀ ਗਏ, ਇੱਥੇ ਭਏ ਤੋ ਕਹਾਂ ਭਏ ਭੂਪਤ, ਤਾਂ ਕੀ ਹੋ ਗਿਆ, ਫਿਰ ਕੀ ਬਣਿਆ? ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਮੈਂ ਵੇਖਿਆ ਜਿਹੜੇ ਕਦੀ ਹਾਥੀ ਤੋਂ ਥੱਲੇ ਪੈਰ ਨਹੀਂ ਸਨ ਰੱਖਦੇ, मौत ने कहा चल हुणे जल्दी जाना है। उन्हें कहा भी साजो समान बहुत हिसाब किताब। कह लगे नहीं तेरे को वक्त नहीं हुण। उन्हें कहा जोड़ा तो पा लो। कह लगे नहीं जुत्ती भी नहीं पाण देनी हुण। नहीं असी कुछ करन देंगे। तो यही गल समझाउण दा यतन किया सतगुरु ने। बंदे दी इथों किते सुरत उठे उपर जिथे ये फसिया होया जिन्हों उन्हें जीवन समझ लिया। इको प्रयोजन है गुरु ग्रंथ साहब जी का। होर यह कोई समा पास करने वाली चीज नहीं। जिहड़ा सानू गुरु साहब ने धर्म दिता है ना ख्याल रखना। असी भावें समझ लिया होवे चलो वधिया जिंदगी बीत रही। गुरुद्वारा समा बिताउण वास्ते है नहीं। जे ये साडा प्रयोजन है तो फेल हो गया गुरुद्वारे विच आके। गुरुद्वारा इस वास्ते नहीं कीर्तन कथा कि चलो रोजी रोटी चंगी बन गई। यह प्रयोजन नहीं इसका। जे ये प्रयोजन है तो फेल हो गया इस किते विच। वैसे तो साढ़े वड़े वड़े प्रचारक मैं आप सुने स्टेजा ते कह देंदे कहिंदे चलो गुरु ने कृपा की रोजी रोटी चंगी चल गई। तो रोजी रोटी तो चलेगी ही। गुरु का काम है सिख का थोड़ी है। गुरु नानक साहब ने जदों शरीर छड़न लगे तो तुहानू पता है गुरता गद्दी तो दित्ती सी गुरु अंगद देव जी नू ते पुत्र सन बाबा श्री चंद बाबा लखमी चंद जी। तो माता सुलखणी जी आ गए। मां का दिल सी वह भावें समर्पित सन पर गुरु नानक साहब को आके बैठ गए। सतगुरां ने पूछा किवें आए हो। चेहरे ते कोई चिंता लगती है। वह एक मां सी कुदरती तौर ते पुत्र भावें मां नू ना पूछे पर मां दा अंदर उहदे वास्ते प्रबंध करदा रहिंदा है सोचदा रहिंदा कुछ ना कुछ। तां उस एक मां ने माता सुलखणी जी ने गुरु नानक साहब नू बेनती की भी गुरता गद्दी तां मिल गई बाबा लहणा जी नू हुण इन्हां दा की बनेगा बाबा श्री चंद जी दा और बाबा लखमी चंद जी। तो सतगुरां ने बचन किए कहन लगे सुलखणीए ओ चीज होर है जिहड़ी लहणे कोल चली गई। ओ गल होर है तू दस की चाहनी है। कहन लगी इन्हां दा गुजारा किवें होएगा। गुरु नानक साहब ने बचन किए कहन लगे इस घर दे कुत्तियां नू भी कमी नहीं आवेगी पदार्थ वालों। ये तो फिर गुरु के पुत्र ने इस घर दे कुत्तियां नू भी कमी नहीं आएगी। हां वह कुत्ता वफादार होना चाहिदा है। इथों खा के ते इथे बेईमानी ना करे। खाए भी इथों ते बेईमान भी होवे। दोवें चीजां कठियां हो गईयां। उहदी नीयत भी ना होवे अपने गुरु नाल सहमत कि मेरे गुरु ने 240 साल जिहड़ा कम कीता है उहदे नाल भी बंदे दी नीयत सहमत ना होवे बेईमानी करे। वह कवे मैनू कोई परवाह नहीं जो मर्जी हुंदा है अपना जीवन गुजारना है बस समा पास करना है। तो यह एक सच है। धर्म गुरुद्वारा जां कोई भी धार्मिक संस्था केंद्र अस्थान जे साडा विशा शरीर की पालना बन गया है जीवन विचों फेल हो गया बिल्कुल। भी चलो वधिया गुजर गया जी दूजियां नालों तां चंगे ही है ना सब कुछ संसारियां तो चंगा मिलिया फिर नहीं जीवन चलेगा। तां इन्ना खजाना है उहनूं लभणा इत्थों इहदे नाल। इह तां प्रबंध गुरु ने आप ही कर देना है। सतगुरु नूं पता है ना भी मेरा काम कर रहा है आदमी। तां हुण इहदा मैं जरूर प्रबंध सब कुछ जां फिर इह तुक असीं केवल पढ़ी होवेगी कि सतगुरु सिख की करै प्रतपाल पालना करदा है ना। पालना दा मतलब आउण वाले समय विच इहनूं इह लोड पै जाणी है हुण करिए। जां इह जिहड़ी चीज मंग रहा है आउण वाले समय विच इहदे लई नुकसानदेह है इह वी उहदी पालना है। उह नहीं देगा रोक देगा उसनूं। जां इत्थे इहदा नुकसान हो सकदा है उहदी साइड तब्दील कर देगा। इह गुरु दा काम है पालना करना। ਜੀਵਨ ਸੌਂਪਣਾ ਹੀ ਬਹੁਤ ਔਖਾ ਹੈ, ਆਪਣਾ ਆਪ ਦੇਣਾ ਹੀ ਬਹੁਤ ਔਖਾ ਹੈ, ਬਾਕੀ ਤਾਂ ਕੰਮ ਸਾਰਾ ਗੁਰੂ ਦਾ। ਤਾਂ ਹਜ਼ੂਰ ਨੇ ਜਿਹੜੇ ਬਚਨ ਕੀਤੇ ਨੇ ਕਿ ਇਸ ਜੀਵਨ ਦੇ ਵਿੱਚੋਂ ਹੀ ਲੱਭ, ਬਾਹਰ ਕੁਝ ਵੀ ਨਹੀਂ ਹੈ, ਬਾਹਰ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਤਿੰਨ ਸੰਦੇਸ਼ ਦਿੱਤੇ ਔਰ ਬਚਨ ਕੀਤਾ ਕਰਮ ਕਰ, ਜੇ ਪਦਾਰਥ ਵੀ ਚਾਹੁੰਦਾ ਪ੍ਰਾਲਬਧ ਤੋਂ ਬਿਨਾਂ ਨਹੀਂ ਮਿਲਣਗੇ। ਇਹ ਜਿਹੜਾ ਘਰ ਹੈ ਨਾ ਸੇਵਾ, ਸੇਵਾ ਦੇ ਅਰਥ ਨੇ ਪ੍ਰਾਲਬਧ ਨੂੰ ਵੱਡੇ ਕਰ ਲੈਣਾ। ਪ੍ਰਾਲਬਧ ਦਾ ਮਤਲਬ ਅੰਦਰ ਦਾ ਸਿਸਟਮ, ਜੇ ਤੁਹਾਡੇ ਕੋਲ ਜਿਵੇਂ ਬੈਂਕ ਬੈਲੈਂਸ ਹੈ ਪਰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ, ਕਢਾਓਗੇ ਕਿਵੇਂ ਉਸਨੂੰ? ਧਨ ਦੀ ਕਮੀ ਨਹੀਂ ਕਿਸੇ ਦੇ ਮਨੁੱਖ ਦੇ ਜੀਵਨ ਦੇ ਵਿੱਚ, ਉਹਦੇ ਚੌਵਾਂ ਪਾਸੇ ਧਨ ਭਰ ਦਿੱਤਾ, ਜੋ ਕੁਛ ਪਾਇਆ ਸੋ ਏਕਾ ਵਾਰ, ਸਭ ਕੁਝ ਪਾ ਦਿੱਤਾ ਹੈ, ਫਿੱਟ ਕਰਕੇ ਭੇਜਿਆ ਅੰਦਰ। ਮਿਲਦਾ ਤਾਂ ਨਹੀਂ ਕਿ ਉਹਨੂੰ ਬਾਹਰ ਕੱਢਣ ਦਾ ਸਾਡੇ ਕੋਲ ਏਟੀਐਮ ਕਾਰਡ ਸਿਸਟਮ ਹੈ, ਨਹੀਂ ਕਿਵੇਂ ਕੱਢਾਂਗੇ ਬਾਹਰ? ਉਹ ਸੇਵਾ ਨਾਲ ਬਣਦਾ, ਉਹਨੂੰ ਪ੍ਰਾਲਬਧ ਕਹਿੰਦੇ। ਤਾਂ ਜਿਹੜੀ ਸੇਵਾ ਹੈ, ਜੇ ਧਨ ਵੀ ਚਾਹੀਦਾ ਹੈ, ਜੇ ਮਾਣ ਵੀ ਚਾਹੀਦਾ ਹੈ, ਤਾਂ ਸੇਵਾ ਵਿੱਚੋਂ ਆਦਮੀ ਨੂੰ ਸੰਸਾਰ ਦਾ ਧਨ ਵੀ ਮਿਲ ਸਕਦਾ ਹੈ, ਦੋਵੇਂ ਚੀਜ਼ਾਂ ਮਿਲਦੀਆਂ ਨੇ। ਤਾਂ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਵਿੱਚ ਧਰਮ, ਅਰਥ, ਕਾਮ, ਮੋਕਸ਼ ਆਉਂਦੇ ਨੇ। ਤਾਂ ਸਾਧ ਜਨਾ ਦੀ, ਸਾਧ ਸੰਗਤ ਦੀ ਸੇਵਾ ਵਿੱਚ, ਗੁਰੂ ਦੀ ਸੇਵਾ ਦੇ ਵਿੱਚ ਇਹ ਸਭ ਕੁਝ ਮਿਲ ਸਕਦਾ ਹੈ, ਹੈ ਮਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ। ਜੇ ਜੀਵਨ ਨੂੰ ਉਜਾਗਰ ਕਰੇਗਾ, ਹਜ਼ੂਰ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਹੀਰੇ ਜਵਾਹਰਾਤ ਨੇ, ਮਾਣਕ ਅੰਦਰ ਭਰੇ ਪਏ ਨੇ। ਪਰ ਭਾਈ ਗੁਰਦਾਸ ਜੀ ਨੇ ਕਿਹਾ ਰਤਨ ਮਣੀ ਗਲ ਬਾਂਦਰੇ ਕਿਹ ਕੀਮ ਨਾ ਜਾਣੇ। ਜਿਵੇਂ ਬਾਂਦਰ ਦੇ ਗਲ ਵਿੱਚ ਮਣੀ ਬੰਨ ਦਿੱਤੀ ਬੜੀ ਕੀਮਤੀ, ਉਹ ਵਿਚਾਰਾ ਛਾਲਾ ਮਾਰਦਾ ਰਿਹਾ ਰੁੱਖਾਂ ਤੇ, ਇਧਰੋਂ ਉਧਰ, ਮਾਟੀ ਕੋ ਪੂਤਰਾ ਕੈਸੇ ਨੱਚਤ ਹੈ, ਉਹਦੇ ਗਲ ਵਿੱਚ ਮਣੀ ਬੱਧੀ ਹੋਈ ਸੀ, ਉਹਨੂੰ ਆਪਣੇ ਹੱਥਾਂ ਨਾਲ ਤੋੜ ਕੇ, ਵਿੱਚੋਂ ਤੋੜ ਤੋੜ ਕੇ ਵੇਖਦਾ, ਕਦੀ ਥੋੜੀ ਜਿਹੀ ਖਾ ਵੀ ਲੈਂਦਾ, ਬਾਕੀ ਖਿਲਾਰ ਦਿੰਦਾ। ਇਸ ਤਰ੍ਹਾਂ ਅੰਮ੍ਰਿਤ ਦੀ ਮਣੀ ਹਰ ਇੱਕ ਬੰਦੇ ਦੇ ਗਲ ਵਿੱਚ ਬੰਨੀ ਹੋਈ, ਪਰ ਅਸੀਂ ਗੁਰੂ ਨੂੰ ਆ ਕੇ ਪੁੱਛਿਆ ਨਹੀਂ ਵੀ ਆਹ ਕੀ ਹੈ ਜਿਹੜਾ ਵਿੱਚ, ਤਾਂ ਉਸ ਨੂੰ ਪਾਇਆ ਨਹੀਂ, ਉਹ ਅੰਦਰ ਸਮਝ ਨਹੀਂ ਆਈ। ਰਤਨ ਮਣੀ ਗਲ ਬਾਂਦਰੇ ਕਿ ਕੀਮ ਨਾ ਜਾਣੇ, ਕੜਛੀ ਸਵਾਓ ਨਾ ਸੰਭਲੈ ਭੋਜਨ ਰਸ ਖਾਣਾ। ਕੜਛੀ ਸਾਰਾ ਦਿਨ ਭੋਜਨ ਵਿੱਚ ਰਹੀ, ਸਵਾਦ ਨਹੀਂ ਆਇਆ ਉਸਨੂੰ ਭੋਜਨ ਦਾ, ਕਿਉਂ? ਵੈਸੇ ਉਹਦਾ ਤੇ ਗੁਨਾਹ ਵੀ ਕੋਈ ਨਹੀਂ, ਉਹਦੇ ਕੋਲ ਜੀਭ ਨਹੀਂ ਨਾ, ਸਿਸਟਮ ਨਹੀਂ ਉਹਦੇ ਕੋਲ ਸਵਾਦ ਨੂੰ ਚੱਖਣ ਦਾ। ਆਦਮੀ ਤੇ ਉਸ ਤੋਂ ਵੀ ਜ਼ਿਆਦਾ ਨਿਰਭਾਗ ਹੈ ਜੇ ਇਸ ਅੰਮ੍ਰਿਤ ਰਸ ਨਾਮ ਦਾ ਸਵਾਦ ਨਹੀਂ ਲੈਂਦਾ, ਕਿਉਂਕਿ ਇਹਦੇ ਅੰਦਰ ਸਿਸਟਮ ਪਾਇਆ ਰੱਬ ਨੇ, ਇਹ ਵਰਤੋਂ ਨਹੀਂ ਕਰਦਾ ਉਹਦੀ, ਬਾਕੀ ਸਭ ਕੁਝ ਵਰਤ ਲੈਂਦਾ, ਬਾਕੀ ਦੀਆਂ ਚੀਜ਼ਾਂ ਤੇ ਇਹਨੇ ਚਲਾ ਚਲਾ ਕੇ ਤੋੜ ਹੀ ਦਿੱਤੀਆਂ ਨੇ। ਗੁਰੂ ਸਾਹਿਬ ਕਹਿੰਦੇ ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ। ਸਰੀਰ ਨੂੰ ਤਾਂ ਵਰਤਿਆ ਇਹਨਾਂ ਵੀ ਤੋੜ ਹੀ ਦਿੱਤਾ ਬਿਲਕੁਲ, ਅੰਦਰ ਕੁਝ ਪਿਆ ਜਿਹਨੂੰ ਅਜੇ ਸਟਾਰਟ ਵੀ ਨਹੀਂ ਕੀਤਾ, ਪਹਿਲਾਂ ਸਲਫ ਮਾਰੇ ਨਹੀਂ, ਉਹ ਬੰਦ ਦਾ ਬੰਦ ਹੀ ਪਿਆ, ਉਹ ਖਜ਼ਾਨਾ ਨਹੀਂ ਖੁੱਲਿਆ ਅਜੇ, ਗੁਰੂ ਤੋਂ ਬਿਨਾਂ ਕੋਈ ਨਹੀਂ ਖੋਲੇਗਾ। ਹਜ਼ੂਰ ਨੇ ਤਾਂ ਹੀ ਬਚਨ ਕੀਤੇ, ਕਹਿਣ ਲੱਗੇ ਖਿਆਲ ਰੱਖੀ ਬੰਦੇ ਦੇ ਕਮਰੇ ਦੇ ਵਿੱਚ ਪਿਆ ਹੋਵੇ ਖਜ਼ਾਨਾ, ਚਾਬੀ ਉਹਦੀ ਕਿਤੇ ਚਲੀ ਜਾਏ, ਉਸ ਦਰਵਾਜ਼ੇ ਨੂੰ ਜਿੰਨਾ ਮਰਜ਼ੀ ਮਾਰੀ ਕੁੱਟੀ ਜਾਏ ਖਜ਼ਾਨਾ ਨਹੀਂ ਮਿਲੇਗਾ, ਉਹ ਚਾਬੀ ਉੱਥੋਂ ਲਿਆਉਣੀ ਪਏਗੀ ਜਿਹੜਾ ਆਦਮੀ ਲੈ ਗਿਆ। ਜੀਵਨ ਵਿੱਚ ਜਿਹੜਾ ਗੁਰੂ ਸਾਹਿਬ ਆਨੰਦ ਕਹਿ ਰਹੇ ਨਾ, ਉਹਦੀ ਚਾਬੀ ਹੈ ਸਾਧ ਸੰਗਤ ਵਿੱਚ। ਉਹਨਾਂ ਨੂੰ ਕਹਿ ਸੰਤਨ, ਉਹ ਜਿੰਨਾ ਚਿਰ ਚਾਬੀ ਨਹੀਂ ਮਿਲਦੀ ਇਹ ਦਰਵਾਜ਼ਾ ਨਹੀਂ ਟੁੱਟਣਾ। ਅਸੀਂ ਮਾਰ ਰਹੇ ਹਾਂ ਬੜੇ ਆਪਣੇ ਆਪਣੇ ਤਰੀਕੇ ਨਾਲ, ਕੰਧਾਂ ਨੂੰ ਘਸੁੰਨ ਮਾਰ ਰਹੇ ਹਾਂ ਵੀ ਤੋੜ ਕੇ ਅੰਦਰ ਨਿਕਲ ਜਾਈਏ, ਇਹ ਕਰ ਲਈਏ ਜੀ, ਉਹ ਕਰ ਲਈਏ, ਬੜੇ ਯਤਨ ਕੀਤੇ ਜਾ ਰਹੇ ਨੇ। ਖੈਰ ਉਹ ਯਤਨ ਧਰਮ ਦੇ ਅੰਗ ਨੇ, ਇਸ ਕਰਕੇ ਮੈਂ ਉਹਨਾਂ ਦੀ ਵਿਆਖਿਆ ਬਹੁਤੀ ਨਹੀਂ ਕਰਨੀ ਚਾਹੁੰਦਾ। ਜੋ ਕੁਝ ਕੋਈ ਕਰ ਰਿਹਾ ਚਲੋ ਕੁਝ ਨਾ ਕੁਝ ਤਾਂ ਸਹੀ। ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਕੁਝ ਕਿਹਾ ਇਹ ਕਿਸੇ ਬੰਦੇ ਦਾ ਵਿਚਾਰ ਨਹੀਂ, ਪੜ੍ਹ ਕੇ ਦੇਖ ਲਓ। ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, अनहद बाणी पूंजी संतन हथ राखी कूंजी। जिन्हां ने अपना दरवाजा खोल लिया है चाबी उन्हां कोल है, उथों लएगा तो खुलेगी नहीं तो नहीं खुलेगी। सारी उम्र तोड़दा रहो दरवाजा, आवाज आउंदा रहेगा गुआंढ वाले कहणगे दरवाजा बड़ा खड़कदा है, भगत बहुत वड्डा है, उन्हें नहीं खुलना। उह तां चाबी दा काम सी ना, चाबी ने खुलना सी। तां संतन हथ राखी कूंजी, जिन्हां शरीरां ने जिन्हां गुरमुख जना ने गुरमुखां ने अपने जीवन का दरवाजा खोल लिया, गुरु ने उन्हां ते कृपा कीती है, तां उन्हां दे विच बहना पएगा, उन्हां दी संगत करनी ही पएगी। ना इंटरनेट ने वो चाबी खोलनी दरवाजा, ना टीवी ने खोलनी है। उथों शौक जाग सकता है वह चाबी प्राप्त करन दा, उहदे विचों जिहड़ा तुसी पा लोगे चंगी गल है, एक झटका लग जाएगा बई ये वेख जा संगत दे विच गुरुद्वारे, संगत कर, इत्थे बेडरूम विच नहीं मिलनी चाबी है, इसलिए इस भुलेखे विच ना रहना किते कि चार कथा सुन लिया सवेर दियां 7 बजे तो लैके 10 बजे तक, फिर बाद विच ये क्यों कहिंदे बेरसी जी हो गई, क्योंकि वह पूरा प्रोसीजर नहीं किया जिहड़ा गुरु ने कहा सी, उहदे विचों निकले नहीं। हाँ कोई समा आवेगा कदी बड़े समय बाद, फिर जरूरत नहीं रहेगी, इकले भी हो जाएगा, पर पहला यह जरूरत है, इथों लंघना पएगा, इस तों बिना नहीं होवेगा। तां मत विच रतन जवाहर माणक है सब कुछ इहदे अंदर, पर जे एक गुर की सिख सुनी, जे एक एक सिख्या गुरु दी सुन ली, उह केड़ी है। इत्थे एक दे अर्थ ने एको सिख्या, इत्थे गुरु दे अर्थ एक गुरु नहीं। वैसे गुरबाणी विच कहा गया भी गुरु एको ही शब्द है, सिर्फ एका बाणी एक गुर एको शब्द विचार। इत्थे जिहड़ा लफ्ज है जे एक, एक दा अर्थ है जे एक सिख्या सुन ली, गुरु दी इको सिख्या सुन पहला सब तो, बाकी बाद विच। ओ केड़ी ओ सिख्या है कि गुरा एक देह बुझाई, सबना जिया का एक दाता, सो मैं विसरना जाई। ये सब तो वड्डी सिख्या है, इनू सुन लै, इहदा उपराला कर बे विसरे ना। हुण किनू मर्यादा कहिंदे ने, असीं कहांगे फिर तां गल सौखी होगी, याद कर लांगे सिखा, सीधा याद कर लांगे, हुण मर्यादा दी लोड़ नहीं रहनी। सब तो वड्डा काम जो ये होया चेते विच रखना। तां असीं भी सिखां जे रोम कटने आ, केस कटे, तां भी तां याद ही करना है ना, सीधा कर लैने। जेडे काम याद करन विच सहायक ने उस नूं मर्यादा कहा है, उहदी सपोर्ट मिलदी, सहारा मिलदा है, तां उह इक पूरक ने। चीजां उह जरूर चाहीदियां जिहनूं मर्यादा कहा है। गुरु साहिब ने कहा जालो ऐसी रीत जित मैं प्यारा विसरै, जिस वेखण नाल, काम करन नाल, सुनन नाल, बोलन नाल, पहनन नाल ते खाण नाल तेनूं गुरु तो दूरी मिलदी, उहनां कम्मां नूं छड्ड दे। जालो ऐसी रीत जित मैं प्यारा विसरै, नानक साई भली प्रीत, जित साहिब सेती पत रहै। इहो इक दात गुरु तो मंगनी है कि सभना जिया का एक दाता, ए दात बड़ी जरूरी सारिया ने। आपां धन गुरु ग्रंथ साहिब जी दे चरणा विच मंगनी, सारिया ने उची आवाज में कृपा करनी। सभना जिया का एक दाता, सभना जिया का एक दाता, सभना जिया सबना जिया का एक दाता, सबना जिया का एक दाता, सो मैं विसर न जाए, सो मैं विसर न जाए, सो मैं सो मैं विसर न जाए, सो मैं विसर न जाए, सो मैं विसर न जाए, मत विच रतन जवाहर माणक, 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 जे एक गुर की सिख सुनी, 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 सबना जिया का एक दाता, सबना जिया का एक दाता, सो मैं विसर न जाए, सो मैं विसर न जाए, सो मैं सो ए दात हजूर कृपा करके बख्शिश करन।